नानक अंगद गुरु अमरदास पद बंद रामदास अर्जन गुरु वर श्री हर गोबिंद हरि राय हर कृष्ण गुर तेग बहादुर चंद दसवें गोबिंद सिंह गोर नमो चरण अरबिंद जिसमें अमृत ज्ञान है मानक भगत वैराग गुरु ग्रंथ साहिब उदद बंदा कर अनुराग श्री गुरु शब्द कमाए जिन जीते पंच बेकार तिन संतन को बंदना सिर चरणन पर तार कहां बुद्ध प्रभु तुष हमारी वर्ण सके महिमा जो तिहारी हम ना सकत कर सिफत तुमारी आप ले हो तुम कथा सुधारी मूक उचरे शास्त्र खट पेंग गिरन चढ़ जाए अंध लख बदरो सुन जौ काल कृपा कराए अंध लख बदरो सुन जौ काल कृपा कराए
दोहरा डल्ले वालियां की पई मिसल जैस विद और सुनो खालसा जी अवै कहों बंद पाग गौर डल्ले वालिया की पई
वाहे गुरु जी का खालसा वाहे गुरु जी की फतेह परम सम्मान योग गुरु खालसा सत संगत जियो सतगुरु ने अपार बख्शिश कीती आप संगतां संध्या समय सतगुरु दे पावन पवित्र सोहणे दरबार दियां हाजरियां भर रहे हो तुरकी बाणी आई तन सगली चिंत मिटाई इलाही बाणी दे कीर्तन दा आप संगतां ने आनंद माणिया है ਹੁਣ ਸਿੱਖ ਇਤਿਹਾਸ ਦੀ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। ਗਿਆਨੀ ਗਿਆਨ ਸਿੰਘ ਜੀ ਸਿੱਖ ਪੰਥ ਦੇ ਮਹਾਨ ਵਿਦਵਾਨ ਖੋਜੀ ਪੁਰਸ਼ ਹੋਏ ਹਨ। ਉਹਨਾਂ ਨੇ ਤਵਾਰੀ ਗੁਰੂ ਖਾਲਸਾ ਦੋ ਭਾਗ ਅਤੇ ਇਹ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਪ੍ਰਕਾਸ਼, ਜਿਸ ਨੂੰ ਪੰਥ ਵਿੱਚ ਨਵੀਨ ਪੰਥ ਪ੍ਰਕਾਸ਼ ਆਖਿਆ ਜਾਂਦਾ ਹੈ, ਇਹਦੀ ਰਚਨਾ ਕੀਤੀ। ਗਿਆਨੀ ਗਿਆਨ ਸਿੰਘ ਜੀ 12 ਮਿਸਲਾਂ ਦੀ ਕਥਾ ਬਿਆਨ ਕਰ ਰਹੇ ਹਨ। ਮਿਸਲ ਸ਼ੁਕਰ ਚੱਕੀਆਂ, ਜਿਸ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦਾ ਸਾਰਾ ਸਮਾਂ ਅਤੇ ਉਹਨਾਂ ਦਾ ਸਮਾਚਾਰ ਬਿਆਨ ਕੀਤਾ ਹੈ। ਹੁਣ ਅੱਗੇ 9ਵੀਂ ਮਿਸਲ, ਜਿਸ ਨੂੰ ਮਿਸਲ ਡੱਲੇ ਵਾਲੀਆਂ ਪੰਥ ਵਿੱਚ ਆਖਿਆ ਜਾਂਦਾ ਸੀ, ਉਸ ਮਿਸਲ ਦਾ ਹਾਲ ਕਵੀ ਜੀ ਲਿਖ ਰਹੇ ਹਨ। ਲੋ, ਆਪ ਸੰਗਤਾਂ ਪ੍ਰੇਮ ਦੇ ਨਾਲ ਪਾਵਨ ਇਤਿਹਾਸ ਦੀ ਕਥਾ ਸਰਵਣ ਕਰੋ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਡੱਲੇ ਵਾਲੀਆਂ ਕੀ ਭਈ ਮਿਸਲ ਜੈਸ ਵਿਦ ਔਰ।
ਕਵੀ ਗਿਆਨ ਸਿੰਘ ਜੀ ਲਿਖਦੇ ਹਨ, ਜਿਵੇਂ 12 ਮਿਸਲਾਂ ਵਿੱਚੋਂ 9ਵੇਂ ਨੰਬਰ 'ਤੇ ਮਿਸਲ ਡੱਲੇ ਵਾਲੀਆਂ ਦੀ ਹੋਈ ਹੈ, ਔਰ ਉਸ ਡੱਲੇ ਵਾਲੀਆਂ ਮਿਸਲ ਦੀ ਜੋ ਇਬਾਰਤ ਹੈ, ਜੋ ਉਸਦਾ ਬਿਰਤਾਂਤ ਹੈ, ਉਹ ਤੁਹਾਨੂੰ ਦੱਸਦੇ ਹਾਂ।
ਸੁਣੋ ਖਾਲਸਾ ਜੀ ਅਵੈ ਕਹੋ ਪੰਦ ਬੰਦ ਪਗ ਗੌਰ।
ਕਵੀ ਗਿਆਨ ਸਿੰਘ ਜੀ ਕਹਿੰਦੇ ਨੇ, ਖਾਲਸਾ ਜੀ, ਤੁਸੀਂ ਡੱਲੇ ਵਾਲੀਆਂ ਮਿਸਲ ਦੀ ਸਾਰੀ ਵਾਰਤਾ ਸੁਣੋ ਅਤੇ ਮੈਂ ਦੋਵੇਂ ਹੱਥ ਜੋੜ ਕੇ ਅਤੇ ਬੜੇ ਗੌਰ ਦੇ ਨਾਲ, ਬੜੇ ਧਿਆਨ ਦੇ ਨਾਲ, ਬੜੀ ਨੀਹ ਦੇ ਨਾਲ ਮੈਂ ਤੁਹਾਨੂੰ ਕਥਾ ਦੱਸਦਾ ਹਾਂ।
ਜਾਓ ਭਾਈ ਦੁਆਬੇ ਵਿਸਤ ਜਲੰਧਰ ਮਾਹੀ।
ਕਵੀ ਜੀ ਲਿਖਦੇ ਨੇ, ਦੁਆਬਾ ਜੋ ਜਲੰਧਰ ਹੁਸ਼ਿਆਰਪੁਰ ਦਾ ਇਲਾਕਾ ਹੈ, ਉਸ ਦੁਆਬੇ ਦੇ ਅੰਦਰ ਇੱਕ ਜਲੰਧਰ ਬਹੁਤ ਪ੍ਰਸਿੱਧ ਸ਼ਹਿਰ ਹੈ,
ਡੱਲਾ ਨਾਮ ਪਿੰਡ ਬਿਦ ਤਾਹੀ,
ਤੇ ਉਸ ਜਲੰਧਰ ਦੇ ਨੇੜੇ ਡੱਲਾ ਨਾਮ ਕਰਕੇ ਇੱਕ ਬੜਾ ਮਸ਼ਹੂਰ ਪਿੰਡ ਹੈ,
ਸ਼ਰਮਾ ਰਾਮ ਹੁਤੋ ਤਹ ਖੱਤਰੀ,
ਤੇ ਉਸ ਡੱਲੇ ਪਿੰਡ ਦੇ ਵਿੱਚ ਇੱਕ ਸ਼ਰਮਾ ਰਾਮ ਦਾ ਖੱਤਰੀ ਨਿਵਾਸ ਕਰਦਾ ਸੀ,
ਥੈ ਗੁਲਾਬ ਸਿੰਘ ਸੁੱਤ ਤਿਹ ਅਤਰੀ,
ਤੇ ਉਸ ਜਿਹੜਾ ਸ਼ਰਮਾ ਰਾਮ ਖੱਤਰੀ ਸੀ ਉਹਦੇ ਘਰ ਪੁੱਤਰ ਪੈਦਾ ਹੋਇਆ। ਪਹਿਲਾਂ ਤੇ ਉਸਦਾ ਨਾਮ ਗੁਲਾਬ ਦਾਸ ਹੀ ਸੀ, ਪਰ ਬਾਅਦ ਵਿੱਚ ਉਸਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਤੇ ਉਸਦਾ ਨਾਮ ਭਾਈ ਗੁਲਾਬ ਸਿੰਘ ਰੱਖਿਆ ਗਿਆ। ਉਹ ਬਹੁਤ ਅਤਰੀ ਤੋਂ ਭਾਵ ਹੈ, ਬਹੁਤ ਵੱਡਾ ਸੂਰਬੀਰ ਬਹਾਦਰ ਸੀ।
ਤੁਰਕ ਜਵੈ ਹਿੰਦੁਨ ਕੋ ਜਵਰੈ।
ਲਓ, ਉਹ ਸਮਾਂ ਜਦੋਂ ਮੁਸਲਮਾਨਾਂ ਦਾ ਰਾਜ ਸੀ, ਮੁਸਲਮਾਨਾਂ ਦੇ ਰਾਜ ਦੇ ਵਿੱਚ ਜਿਹੜੇ ਗੈਰ ਮੁਸਲਮਾਨ ਲੋਕ ਸਨ ਉਹਨਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਜਾਂਦਾ ਸੀ।
ਤੁਰਕ ਕਰਨ ਲਾਗੇ ਬੇਸਬਰੈ।
ਇਹ ਜਿਹੜੇ ਬੇਸਬਰੇ ਤੁਰਕ ਸਨ, ਮੁਸਲਮਾਨ ਸਨ, ਜਿਹੜੇ ਉਸ ਵੇਲੇ ਦੇ ਹਿੰਦੁਸਤਾਨ ਦੇ ਹਾਕਮ ਬਣੇ ਹੋਏ ਸਨ, ਉਹ ਧੱਕੇ ਨਾਲ ਹੀ ਹਿੰਦੂਆਂ ਨੂੰ, ਗੈਰ ਮੁਸਲਮਾਨਾਂ ਨੂੰ ਮੁਸਲਮਾਨ ਬਣਾਉਣ ਲੱਗ ਪਏ ਸਨ। ਆਪਾਂ 9ਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੂੰ ਅਸੀਂ ਹਰ ਰੋਜ਼ ਯਾਦ ਕਰਦੇ ਹਾਂ, ਤੇਗ ਬਹਾਦਰ ਸਿਮਰੀਐ ਘਰ ਨੌ ਨਿਧ ਆਵੈ ਧਾਏ ਸਭ ਥਾਈਂ ਹੋਈ ਸਹਾਏ। ਉਹਨਾਂ ਦਾ ਸ਼ਹੀਦੀ ਪੁਰਬ ਵੀ ਐਸੇ ਹਫ਼ਤੇ ਆ ਰਿਹਾ ਹੈ। ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦਾ ਕਾਰਨ ਵੀ हिंदू धर्म की रखिया सी। ठीक है, कुछ अकिरत कान लोगों ने धन धन श्री गुरु तेग बहादुर साहिब जी नू एक घटिया इल्जाम ला के ते उन्हां दी इस महान लासानी शहादत नू चुटलाउण दा यतन कीता है। दास ने पिछे जे सुनिया सी, तुसी भी जरूर सुनिया होवेगा, एक किताब छापी गई सी। उस किताब दे विच धन धन श्री गुरु तेग बहादुर साहिब जी का कुछ वरतांत लिखिया पर किसे सिख विरोधी लखारी ने। उन्हें की लिखिया, वो कहन लगा भी गुरु तेग बहादुर साहिब जी अपने पास चोरां नूं, डाकुआं नूं, धाड़वियां नूं रखदे सन, ते इसे कारण बादशाह औरंगजेब ने उन्हां नूं दिल्ली विच बाई आर्डर बुला के ते उन्हां नूं सजाए मौत दे दित्ती। शहीदी नूं सजाए मौत जां हत्या दा नाम दित्ता। ये लोग किन्ने अकिरत कण ने, किन्ने आसान पुरोश ने। जे सतगुरु ने हिंदू धर्म की रखिया लई लासानी शहादत प्राप्त की, उस शहादत नूं हत्या ते सजाए मौत कहना एक बहुत वड्डा अन्याय है, बेइंसाफी है, एक बहुत घटिया सोच का एक प्रूफ है। धन धन श्री गुरु तेग बहादुर साहिब जी की जदों आपां शहादत का इतिहास पढ़ते हैं, हुण कई लोग ये गल सुन के जरूर हैरान होंगे। धन धन श्री गुरु गोबिंद सिंह साहब महाराज सच्चे पातशाह जेडे गुरु तेग बहादुर साहिब जी के फरजंद सन, उन्होंने अपने पिता गुरदेव धन धन श्री गुरु तेग बहादुर साहिब जी का शहीदी साके का कारण लिखे। हुण इस तो वड्डा होर कोई सबूत हो ही नहीं सकता। धन धन श्री गुरु तेग बहादुर साहिब जी की शहादत बारे उन्होंने फरजंद कलगीधर पातशाह हक हक आगाह गुरु गोबिंद सिंह शाहे शाहनशाह गुरु गोबिंद सिंह, वो की लिखते हैं गौर नाल पढ़ो। जिहड़े दसम ग्रंथ के विरोधी भी ने, उन्होंने भी अखां तो ये जिहड़ी भरम दी है, अग्ञान की पट्टी खोल के ये गल विचारनी चाहिए है। इदों वड्डा सबूत तुसी कित्थों लियाओगे? धन धन श्री गुरु कलगीधर पातशाह लिखते ने, तिलक जन्यू राखा प्रभ तांका किनो बड़ो कलू मैं सका। तिलक जन्यू कोई सिख धर्म का चिन्ह नहीं सी। ये गल सानू चंगी तरह विचार लेनी चाहिए है। तिलक ते जन्यू हिंदू धर्म का चिन्ह सी, ते गुरु तेग बहादुर साहिब जी की शहादत तिलक जन्यू की रखिया वास्ते हुई। जेड़े हुण दे साडे हिंदुस्तान दे हुक्मरान ने, बहुगिणती विच ने, जिन्हां दा राज है, वो शायद इसे लई सिख कौम नूं हिंदू धर्म का ही एक अंग एक हिस्सा कहण लग पए ने। सिख कौम वखरी कौम है। जदों आपां सिख कौम का इतिहास पढ़ते हैं, गुरु घर के वेद ब्यास भाई साहब भाई गुरदास जी ने बड़ा स्पष्ट लिखिया है, शब्द जिती सिद्ध मंडली की तुस अपना पंथ निराला। ये जड़ा सिख कौम गुरु नानक काल तो निराला पंथ सी। ये ना तो हिंदू धर्म का कोई फिरका है, कोई हिस्सा है, कोई अंग है, तो ना ही इस्लाम का। दास पिछे इंग्लैंड विच गया सी, उते कुछ गुरमुख प्यारे नौजवान सिंह मिले। उन्होंने एक गल आखी, वो कहन लगे एक किसे मुसलमान ने किताब लिखी है इंग्लिश दे विच, ਅਤੇ ਉਸ ਕਿਤਾਬ ਦੇ ਵਿੱਚ ਉਹਨੇ ਇਹ ਲਿਖਿਆ ਬਈ ਸਿੱਖ ਧਰਮ ਇਸਲਾਮ ਧਰਮ ਦੇ ਬਹੁਤ ਨੇੜੇ ਹੈ ਅਤੇ ਜਿਹੜੇ ਸਿੱਖ ਧਰਮ ਦੇ ਪਹਿਲੇ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਹੋਏ ਨੇ ਉਹਨਾਂ ਨੇ ਇਸਲਾਮ ਧਰਮ ਦੀ ਬੜੀ ਤਾਰੀਫ ਲਿਖੀ ਹੈ ਔਰ ਇੱਥੋਂ ਤੱਕ ਉਸਨੇ ਲਿਖਿਆ ਹੈ ਬਈ ਗੁਰੂ ਨਾਨਕ ਸਾਹਿਬ ਇਸਲਾਮ ਧਰਮ ਨੂੰ ਪਸੰਦ ਕਰਦੇ ਸਨ ਇਸੇ ਲਈ ਉਹ ਮੱਕੇ ਵਿੱਚ ਹਜ ਕਰਨ ਵਾਸਤੇ ਵੀ ਗਏ ਕਹਿਣ ਤੋਂ ਪਾਵੇ ਹਰ ਧਰਮ ਸਿੱਖ ਧਰਮ ਨੂੰ ਆਪਣੇ ਵਿੱਚ ਰਲਗੜ ਕਰਨਾ ਚਾਹੁੰਦੇ ਹਿੰਦੂ ਲੋਕ ਵੀ ਅਤੇ ਮੁਸਲਮਾਨ ਵੀ ਪਰ ਉਹਨਾਂ ਨੂੰ ਇਹ ਗੱਲ ਪਤਾ ਨਹੀਂ ਕਿਉਂ ਭੁੱਲ ਜਾਂਦੀ ਹੈ ਸਿੱਖ ਧਰਮ ਇਹ ਨਿਰਾਲਾ ਪੰਥ ਹੈ ਹੁਣ ਕਲਗੀਧਰ ਪਾਤਸ਼ਾਹ ਨੇ ਜਦੋਂ ਖਾਲਸਾ ਪੰਥ ਦੀ ਸਿਰਜਣਾ ਕੀਤੀ ਅਤੇ ਉਹਨਾਂ ਨੇ ਖਾਸ ਤੌਰ 'ਤੇ ਇਹ ਬਚਨ ਕਹੇ ਸਨ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਾਵੇ ਗਏ ਵਿਪਰਣ ਕੀ ਰੀਤ ਮੈਂ ਨਾ ਕਰਾਂ ਇਨ ਕੀ ਪ੍ਰਤੀਤ ਜਿਹੜੇ ਲੋਕ ਹਿੰਦੂ ਧਰਮ ਦਾ ਅੰਗ ਸਿੱਖ ਧਰਮ ਨੂੰ ਆਖਦੇ ਨੇ ਇਹ ਗੁਰੂ ਦੇ ਬਚਨਾਂ ਨੂੰ ਗੌਰ ਨਾਲ ਪੜ੍ਹਨ ਸਤਿਗੁਰੂ ਤਾਂ ਕਹਿੰਦੇ ਨੇ ਜਬ ਲਗ ਖਾਲਸਾ ਰਹੇ ਨਿਆਰਾ ਜਦੋਂ ਖਾਲਸਾ ਖਾਲਸੀ ਆਦਰਸ਼ ਵਿੱਚ ਨਿਰਾਲਾ ਰਹੇਗਾ ਉਹਨਾਂ ਚਿਰ ਤੱਕ ਖਾਲਸੇ ਵਿੱਚ ਗੁਰੂ ਦਾ ਤੇਜ ਵਰਤੇਗਾ ਵਰਤ ਵੀ ਰਿਹਾ ਸੀ ਹੁਣ ਵੀ ਵਰਤ ਰਿਹਾ ਪਰ ਉਸ ਖਾਲਸੇ ਵਿੱਚ ਜਿਹੜਾ ਦੂਜਿਆਂ ਤੋਂ ਨਿਰਾਲਾ ਵਿਚਰਦਾ ਵੀਹਵੀਂ ਸਦੀ ਦੇ ਮਹਾਨ ਸਿੱਖ ਦਾ ਦਰਜਾ ਜਿਸਨੂੰ ਮਿਲਿਆ ਹੈ ਦਮਦਮੀ ਟਕਸਾਲ ਦੇ ਚੌਦਵੇਂ ਮੁਖੀ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਪੰਥ ਦੇ ਮਹਾਨ ਸੰਤ ਸਿਪਾਹੀ ਅਤੇ ਖਾਲਸਾ ਫੌਜ ਦੇ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਦੀ ਲੜਾਈ ਜਿਸਨੂੰ ਧਰਮ ਯੁੱਧ ਆਖਿਆ ਜਾਂਦਾ ਹੈ ਉਹ ਕਾਹਦੇ ਵਾਸਤੇ ਹੋਈ ਸੋਚਣ ਵਾਲੀ ਗੱਲ ਹੈ ਜਬ ਲੋਕ ਖਾਲਸਾ ਰਹੇ ਨਿਆਰਾ ਉਹ ਇਹੀ ਗੱਲ ਆਖਦੇ ਸਨ ਵੀ ਸਿੱਖ ਕੌਮ ਵੱਖਰੀ ਕੌਮ ਹੈ ਖਾਲਸਾ ਪੰਥ ਨਿਰਾਲਾ ਪੰਥ ਹੈ ਪਰ ਇਸ ਗੱਲ ਨੂੰ ਮੌਕੇ ਦੇ ਹਾਕਮ ਮੰਨਣ ਲਈ ਤਿਆਰ ਨਹੀਂ ਸਨ ਆਹੀ ਸੀ ਲੜਾਈ ਦਾ ਕਾਰਨ ਅਤੇ ਫਿਰ ਵੇਖ ਲਓ ਉਸ ਗੁਰੂ ਦੇ ਖਾਲਸੇ ਵਿੱਚ ਕਿਵੇਂ ਗੁਰੂ ਦਾ ਤੇਜ ਵਰਤਿਆ ਹਿੰਦੁਸਤਾਨ ਦੀਆਂ ਲੱਖਾਂ ਫੌਜਾਂ ਦੇ ਦੰਦ ਖੱਟੇ ਕੀਤੇ ਇਸ ਲਈ ਹੁਣ ਵੀ ਖਾਲਸੇ ਵਿੱਚ ਗੁਰੂ ਦਾ ਤੇਜ ਵਰਤ ਰਿਹਾ ਹੈ ਪਰ ਉਸ ਖਾਲਸੇ ਵਿੱਚ ਜਿਹੜਾ ਖਾਲਸੀ ਆਦਰਸ਼ ਦਾ ਧਾਰਨੀ ਹੁੰਦਾ ਅਤੇ ਗੁਰੂ ਦੇ ਬਚਨਾਂ ਨੂੰ ਮੰਨਦਾ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਾਵੇ ਗਏ ਵਿਪਰਣ ਕੀ ਰੀਤ ਮੈਂ ਨਾ ਕਰਾਂ ਇਨ ਕੀ ਪ੍ਰਤੀਤ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਜਦੋਂ ਖਾਲਸਾ ਵਿਪਰਾਂ ਵਾਲੀ ਰੀਤ ਧਾਰਨ ਕਰੇਗਾ ਵਿਪਰ ਤੋਂ ਭਾਵ ਕੀ ਹੈ ਖਾਸ ਕਰਕੇ ਹਿੰਦੂ ਵੀਰਾਂ ਨੂੰ ਇਹ ਜ਼ਰੂਰ ਗਉ ਦੇ ਨਾਲ ਵਿਚਾਰਨਾ ਪਵੇਗਾ ਵਿਪਰ ਕਿਸ ਨੂੰ ਕਹਿੰਦੇ ਨੇ ਬ੍ਰਾਹਮਣ ਲੋਕ ਜਾਵੇਗਾ ਵਿਪਰਣ ਕੀ ਰੀਤ ਜਿਹੜੇ ਬ੍ਰਾਹਮਣ ਲੋਕ ਪੂਜਾ ਪ੍ਰਤਿਸ਼ਠਾ 'ਤੇ ਨਿਰਭਰ ਹੋ ਗਏ ਸਨ ਉਹਨਾਂ ਨੇ ਆਪਣਾ ਧਰਮ ਕਰਮ ਤਿਆਗ ਦਿੱਤਾ ਸੀ ਅਤੇ ਜਦੋਂ ਖਾਲਸਾ ਵੀ ਪੂਜਾ 'ਤੇ ਨਿਰਭਰ ਹੋ ਜਾਵੇਗਾ ਵਿਪਰਾਂ ਵਾਲੀ ਰੀਤ ਵਿਪਰ ਦਾ ਭਾਵ ਹੁੰਦਾ ਇੱਕ ਤਾਂ ਹੁੰਦਾ ਧਰਮ ਦਾ ਰਸਤਾ ਦੂਸਰਾ ਵਿਪਰ ਉਸ ਤੋਂ ਉਲਟਾ ਰਸਤਾ ਅਧਰਮ ਵਾਲੀ ਮਰਯਾਦਾ ਨੂੰ ਰੀਤ ਨੂੰ ਅਪਣਾਵੇਗਾ ਮੈਂ ਨਾ ਕਰੋ ਇਨ ਕੀ ਪ੍ਰਤੀਤ ਅਤੇ ਫਿਰ ਮੈਨੂੰ ਖਾਲਸੇ 'ਤੇ ਵੀ ਯਕੀਨ ਨਹੀਂ ਰਹੇਗਾ ਖਾਲਸਾ ਵੀ ਖਾਲਸਾ ਨਹੀਂ ਰਹੇਗਾ ਜਦੋਂ ਆਪਣੇ ਧਰਮ ਕਰਮ ਨੂੰ ਤਿਆਗ ਦੇਵੇਗਾ ਇਸੇ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਇਹ ਗੱਲ ਵਿਚਾਰਨੀ ਚਾਹੀਦੀ ਹੈ ਜੇ ਸਿੱਖ ਧਰਮ ਹਿੰਦੂ ਧਰਮ ਦਾ ਅੰਗ ਹੁੰਦਾ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਪੁਰਬ ਆਪਾਂ ਪਿਛਲੇ ਦਿਨੀਂ ਸ਼ਰਧਾ ਭਾਵਨਾ ਉਤਸ਼ਾਹ ਦੇ ਨਾਲ ਮਨਾਇਆ ਜਦੋਂ ਹਰਦਿਆਲ ਪੁਰੋਹਿਤ ਉਹਨਾਂ ਦੇ ਗਲ ਵਿੱਚ ਜੰਜੂ ਪਾਉਣ ਲੱਗਿਆ ਅਤੇ ਉਹਨਾਂ ਨੇ ਉਸਦਾ ਵਿਰੋਧ ਕੀਤਾ, ਕਹਿਣ ਲੱਗੇ ਮੈਂ ਇਹ ਤੁਹਾਡਾ ਜੰਜੂ ਨਹੀਂ ਪਾਵਾਂਗਾ। ਹਰਦਿਆਲ ਪੁਰੋਹਿਤ ਨੇ ਹੱਥ ਜੋੜੇ ਕਹਿਣ ਲੱਗਾ, ਮਹਾਰਾਜ ਇਹ ਤਾਂ ਜਿਹੜਾ ਵੈਦਿਕ ਧਰਮ ਹੈ, ਆਰੀਆ ਧਰਮ ਹੈ, ਉਹਦਾ ਚਿੰਨ੍ਹ ਹੈ, ਤੁਹਾਨੂੰ ਇਹ ਧਾਰਨ ਕਰਨਾ ਪਵੇਗਾ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਵੇਲੇ ਹਰਦਿਆਲ ਪੁਰੋਹਿਤ ਨੂੰ ਉਪਦੇਸ਼ ਦਿੱਤਾ ਸੀ, ਕਹਿਣ ਲੱਗੇ ਇਹ ਜਿਹੜਾ ਤੁਹਾਡਾ ਜਨੇਊ ਹੈ ਤੁਸੀਂ ਗਲ ਵਿੱਚ ਪਾਉਂਦੇ ਹੋ, ਇਹਨੂੰ ਧਰਮ ਦਾ ਚਿੰਨ੍ਹ ਆਖਦੇ ਹੋ, ਔਰ ਇਸ ਧਰਮ ਦੇ ਚਿੰਨ੍ਹ ਨੂੰ ਧਾਰਨ ਕਰਕੇ ਤੁਸੀਂ ਜਿਹੜੀਆਂ ਭੈੜੀਆਂ ਕੁਰੀਤੀਆਂ ਕਰਦੇ ਹੋ, ਭੈੜੇ ਕੰਮ ਕਰਦੇ ਹੋ, ਅਤੇ ਫਿਰ ਕੀ ਉਹਦੇ ਨਾਲ ਇਹ ਜੰਜੂ ਤੁਹਾਨੂੰ ਬਚਾ ਸਕੇਗਾ? ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਡੇ ਪਾਸ ਉਹ ਬਚਨ ਮੌਜੂਦ ਨੇ। ਸ੍ਰੀ ਆਸਾ ਜੀ ਦੀ ਵਾਰ ਤੁਸੀਂ ਪੜ੍ਹਦੇ ਹੋ, 15ਵੇਂ ਸ਼ਲੋਕ ਦੇ ਵਿੱਚ ਗੁਰੂ ਮਹਾਰਾਜ ਨੇ ਜੋ ਹਰਦਿਆਲ ਪੁਰੋਹਿਤ ਦੇ ਪ੍ਰਥਾਏ ਉਚਾਰਨ ਕੀਤਾ ਹੋਇਆ ਮਹਾਂਪੁਰਖ ਦੱਸਦੇ ਸਨ, ਅਤੇ ਉਹਦੇ ਵਿੱਚ ਸਾਫ ਲਿਖਿਆ ਹੋਇਆ ਵੀ ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਥੁੱਕ ਪਵੈ ਨੇ ਦਾੜੀ। ਤੁਸੀਂ ਗਲਵੇ 'ਤੇ ਤਗ ਪਾ ਲਿਆ ਅਤੇ ਪਰ ਬਾਕੀ ਇੰਦਰੀਆਂ ਤੁਹਾਡੀਆਂ ਬੇਕਾਬੂ ਨੇ, ਉਹਨਾਂ ਨੂੰ ਤੁਸੀਂ ਕੰਟਰੋਲ ਨਹੀਂ ਕਰ ਸਕਦੇ, ਭੈੜੇ ਕੰਮ ਕਰਦੇ ਹੋ, ਵਿਕਾਰ ਵਿਚਾਰ ਕਰਦੇ ਹੋ, ਅਤੇ ਤੁਹਾਡੀ ਦਾੜੀ 'ਤੇ ਥੁੱਕ ਪੈਂਦਾ, ਲੋਕ ਲਾਣ ਤਾਂ ਪਾਉਂਦੇ ਨੇ। ਜੰਜੂ ਪਾ ਕੇ ਧਰਮ ਦੇ ਚਿੰਨ੍ਹ ਧਾਰਨ ਕਰਕੇ ਜਿਹੜਾ ਬੁਰੇ ਕੰਮ ਕਰੇਗਾ ਅਤੇ ਉਹਨੂੰ ਇਹ ਜੰਜੂ ਜਮਾਂ ਤੋਂ ਨਰਕਾਂ ਤੋਂ ਕਦੀ ਵੀ ਬਚਾ ਨਹੀਂ ਸਕੇਗਾ। ਅਤੇ ਫਿਰ ਉਸਨੇ ਆਖਿਆ, ਮਹਾਰਾਜ ਫਿਰ ਤੁਸੀਂ ਕਿਹੜਾ ਜਨੇਊ ਪਹਿਨੋਗੇ? ਤਾਂ ਹਜ਼ੂਰ ਨੇ ਉਹ ਵੀ ਦੱਸਿਆ। ਸ਼ਲੋਕ ਦੇ ਆਰੰਭ ਦੇ ਵਿੱਚ ਇਹ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ, ਦਇਆ ਕਪਾਹਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਕਤ। ਇਹ ਹੈ ਅਸਲੀ ਧਰਮ ਦਾ ਜਨੇਊ ਜਿਹੜਾ ਦਇਆ ਦੀ ਕਪਾਹ ਤੋਂ ਤਿਆਰ ਹੁੰਦਾ। ਦਇਆ ਧਰਮ ਦੀ ਮਾਂ ਹੈ, ਤੌਲ ਧਰਮ ਦਇਆ ਕਾ ਪੂਤ, ਸੰਤੋਖ ਥਾ ਪ੍ਰਖਿਆ ਜਨ ਸੂਤ। ਗਰੀਬਨ ਵਾਸ ਸਤਿਗੁਰੂ ਜੀ ਕਹਿਣ ਲੱਗੇ, ਉਹਨੂੰ ਸੰਤੋਖ ਦਾ ਵੱਟ ਚੜਾ ਕੇ, ਦਇਆ ਕਪਾਹ ਸੰਤੋਖ ਸੂਤ, ਅਤੇ ਉਸਨੂੰ ਸੰਤੋਖ ਦਾ ਸੂਤ, ਕਿਉਂਕਿ ਦਇਆ ਅਤੇ ਸੰਤੋਖ ਇਹ ਦੋ ਵੱਡੇ ਗੁਣ ਨੇ। ਜੇ ਦਇਆ ਧਰਮ ਦੀ ਮਾਂ ਹੈ ਅਤੇ ਸੰਤੋਖ ਧਰਮ ਦਾ ਪਿਤਾ ਹੈ, ਜਿਵੇਂ ਮਾਤਾ ਪਿਤਾ ਤੋਂ ਬਿਨਾਂ ਬੱਚੇ ਦਾ ਜਨਮ ਨਹੀਂ ਹੋ ਸਕਦਾ, ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਏ, ਦਇਆ ਅਤੇ ਸੰਤੋਖ ਤੋਂ ਬਿਨਾਂ ਧਰਮ ਵੀ ਪੈਦਾ ਨਹੀਂ ਹੁੰਦਾ। ਇਸੇ ਲਈ ਹਜ਼ੂਰ ਕਹਿੰਦੇ ਦਇਆ ਦੀ ਕਪਾਹ ਅਤੇ ਸੰਤੋਖ ਦਾ ਸੂਤ ਉਸ ਤੋਂ ਤਿਆਰ ਕੀਤਾ ਜਾਵੇ। ਜਤ ਗੰਢੀ ਏਕਾ ਨਾਰੀ ਜਥੀ ਹੋਣਾ, ਇਹ ਉਸਨੂੰ ਗੰਢਾਂ ਦਿੱਤੀਆਂ ਜਾਣ, ਅਤੇ ਸੱਤ ਵਟ ਜਿਹੜਾ ਸਤੀ ਬਰਤ ਧਰਮ ਦੇ ਵਿੱਚ ਪਰਪੱਕ ਰਹਿਣਾ, ਦੇਖ ਪਰਾਈਆਂ ਚੰਗੀਆਂ ਮਾਵਾਂ ਪਾਉਣਾ ਧੀਆਂ ਜਾਣਾ, ਪਰ ਬੇਟੀ ਕੋ ਬੇਟੀ ਜਾਣਾ, ਪਰ ਨਾਰੀ ਕੋ ਮਾਤ ਬਖਾਨਾ, ਆਪਣੀ ਇਸਤਰੀ ਸੂੰ ਰਤ ਹੋਈ ਰਹਿਤਵਾਨ ਸਿੰਘ ਹੈ ਸੋਈ। ਇਹ ਹੈ ਜਤ ਦਾ ਵਟ, ਇਹਨੂੰ ਧਾਰਨ ਕਰੋ। ਜਤ ਗੰਢੀ ਸਤ ਵਟ, ਅਤੇ ਸਤ ਜਤ ਜੋ ਪੁਰਸ਼ ਵੱਲੋਂ ਸਤੀ ਬਰਤ ਧਰਮ ਰੱਖਿਆ ਜਾਂਦਾ ਅਤੇ ਇਸਤਰੀ ਵੱਲੋਂ ਪਤੀ ਬਰਤ ਧਰਮ ਰੱਖਿਆ ਜਾਂਦਾ, ਉਹਨੂੰ ਜਤ ਅਤੇ ਸਤ ਕਹਿੰਦੇ ਨੇ, ਜਤ ਸਤ ਰੱਖਣਾ। ਕਿਉਂਕਿ ਗੁਰੂ ਮਹਾਰਾਜ ਨੇ ਹਰ ਇਸਤਰੀ ਪੁਰਸ਼ ਨੂੰ ਸਾਂਝਾ ਉਪਦੇਸ਼ ਦਿੱਤਾ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਊ ਜੀ ਕਾ। ਇਹ ਸਾਡੀ ਜੀ ਦਾ ਅਰਥ ਵੀ ਜਿੰਦ ਦਾ, ਸਾਡੀ ਰੂਹ ਦਾ ਜਨੇਊ ਹੈ। ਹੈ ਤਾਂ ਪਾਂਡੇ ਕਤ, ਐ ਪੰਡਿਆ ਐ ਪੁਰੋਹਿਤ, ਜੇ ਤੇਰੇ ਕੋਲ ਇਹੋ ਜਿਹਾ ਜਨੇਊ ਹੈ, ਦੈਵੀ ਗੁਣਾਂ ਦਾ ਗਿਆਨ ਦਾ ਜਨੇਊ ਹੈ, ਉਹ ਸਾਡੇ ਗਲ ਵਿੱਚ ਪਾ, ਉਹ ਅੱਗੇ ਪ੍ਰਲੋਕ ਵਿੱਚ ਵੀ ਨਾਲ ਨਿਭੇਗਾ। ਆਹ ਜਿਹੜਾ ਤੇਰਾ ਜਨੇਊ ਪਾਇਆ ਹੋਇਆ, ਇਹਨੇ ਤੇ ਟੁੱਟ ਵੀ ਜਾਣਾ, ਮੈਲਾ ਵੀ ਹੋਣਾ, ਤੇ ਅੱਗ ਵਿੱਚ ਵੀ ਸੜ ਜਾਣਾ, ਇਸ ਜਨੂਬੀ ਨੇ ਨਾਲ ਤੇ ਜਾਣਾ ਨਹੀਂ, ਇਹ ਸਾਡੀ ਅੱਗੇ ਕਿਵੇਂ ਰੱਖਿਆ ਕਰੇਗਾ? ਜੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਹਿੰਦੂ ਧਰਮ ਦੇ ਤਿਲਕ ਜੰਨੂ ਦੇ ਧਾਰਨੀ ਹੁੰਦੇ ਜਾਂ ਇਹਦੇ ਹਮਾਇਤੀ ਹੁੰਦੇ ਤੇ ਫਿਰ ਜੰਨੂ ਪਹਿਨਣ ਤੋਂ ਇਨਕਾਰ ਨਾ ਕਰਦੇ। ਇਹ ਗੱਲਾਂ ਇਤਿਹਾਸ ਵਿੱਚ ਸਪਸ਼ਟ ਨੇ। ਤੇ ਫਿਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਭਾਵੇਂ ਜਨੇਊ ਨਹੀਂ ਪਹਿਨਿਆ ਸੀ। ਹੁਣ ਸਵਾਲ ਹੀ ਪੈਦਾ ਹੁੰਦਾ ਹੈ, ਫਿਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤਿਲਕ ਜੰਨੂ ਵਾਸਤੇ ਕੁਰਬਾਨੀ ਕਿਉਂ ਕੀਤੀ? ਇਹ ਵੀ ਇੱਕ ਸਵਾਲ ਹੈ ਨਾ। ਇਹਦਾ ਕਾਰਨ ਬੜਾ ਸਪਸ਼ਟ ਲਿਖਿਆ ਹੋਇਆ ਇਤਿਹਾਸ ਦੇ ਵਿੱਚ। ਜਦੋਂ ਔਰੰਗਜ਼ੇਬ ਨੇ ਸ਼ਾਹੀ ਫਰਮਾਨ ਜਾਰੀ ਕੀਤਾ, ਹਿੰਦੁਸਤਾਨ ਦੇ 22 ਸੂਬੇ ਸਨ, ਕੁਝ ਸੂਬਿਆਂ ਵਿੱਚ ਤੇ ਮੁਸਲਮਾਨ ਹੀ ਵਧੇਰੇ ਸਨ, ਪਰ ਖਾਸ ਕਰਕੇ ਹਿੰਦੁਸਤਾਨ ਦੇ ਵਿੱਚ ਉਸ ਵੇਲੇ ਹਿੰਦੂ ਲੋਕ ਗੈਰ ਮੁਸਲਮਾਨ ਵੀ ਰਹਿੰਦੇ ਸਨ। ਉਸਨੇ ਇਹ ਸ਼ਾਹੀ ਫਰਮਾਨ ਜਾਰੀ ਕੀਤਾ ਵੀ ਮੇਰੇ ਰਾਜ ਦੇ ਵਿੱਚ, ਮੁਗਲਾਂ ਦੇ ਰਾਜ ਵਿੱਚ ਕੋਈ ਗੈਰ ਮੁਸਲਮਾਨ ਰਹਿ ਨਹੀਂ ਸਕਦਾ, ਅਤੇ ਜੇ ਉਸਨੇ ਸਾਡੇ ਰਾਜ ਵਿੱਚ ਰਹਿਣਾ, ਉਹਨੂੰ ਆਪਣਾ ਧਰਮ ਤਬਦੀਲ ਕਰਨਾ ਪਵੇਗਾ, ਧਰਮ ਪਰਿਵਰਤਨ ਕਰਨਾ ਪਵੇਗਾ। ਅਤੇ ਉਸਨੇ 22 ਸੂਬਿਆਂ ਨੂੰ ਇਹ ਹੁਕਮ ਜਾਰੀ ਕਰ ਦਿੱਤਾ ਵੀ ਤੁਸੀਂ ਆਪੋ ਆਪਣੇ ਸੂਬਿਆਂ ਦੇ ਵਿੱਚ ਜਿਹੜੇ ਗੈਰ ਮੁਸਲਮਾਨ ਨੇ, ਕਾਫਰ ਨੇ, ਉਹਨਾਂ ਨੂੰ ਮੁਸਲਮਾਨ ਬਣਾਓ। ਹੁਣ ਇਹ ਜਦੋਂ ਔਰੰਗਜ਼ੇਬ ਵੱਲੋਂ ਹੁਕਮ ਜਾਰੀ ਹੋਇਆ ਤਾਂ ਉਸ ਵੇਲੇ ਜਿਹੜਾ ਜੰਮੂ ਕਸ਼ਮੀਰ ਦਾ ਸੂਬਾ ਸੀ ਉਹਦਾ ਨਾਮ ਇਤਿਹਾਸ ਦੇ ਵਿੱਚ ਸ਼ੇਰ ਅਫਗਨ ਖਾਂ ਲਿਖਿਆ ਮਿਲਦਾ ਹੈ। ਉਸਨੇ ਸ਼ਾਹੀ ਫਰਮਾਨ ਦਾ ਪਾਲਣ ਕਰਦਿਆਂ ਹੋਇਆ ਇਹ ਕਸਮ ਖਾਧੀ। ਉਹ ਕਹਿੰਦਾ ਮੈਂ ਥੋੜ੍ਹੇ ਦਿਨਾਂ ਦੇ ਵਿੱਚ ਵਿੱਚ ਪੂਰੇ ਕਸ਼ਮੀਰ ਦੇ ਸੂਬੇ ਨੂੰ ਮੁਸਲਮਾਨ ਬਣਾ ਦੇਣਾ। ਫਿਰ ਉਸਨੇ ਐਸਾ ਦਮਨ ਚੱਕਰ ਚਲਾਇਆ ਕਿਸੇ ਨੂੰ ਲਾਲਚ ਦੇ ਕੇ, ਕਿਸੇ ਨੂੰ ਡਰਾ ਧਮਕਾ ਕੇ ਮੁਸਲਮਾਨ ਬਣਾਉਣਾ ਸ਼ੁਰੂ ਕਰ ਦਿੱਤਾ। ਔਰ ਇਹ ਰੋਜ਼ ਸਵਾ ਮਣ ਜੰਨੂ ਲਾਇਆ ਕਰਦਾ, ਸਵਾ ਮਣ ਜੰਨੂ ਜਿਹੜਾ ਹਿੰਦੂਆਂ ਦਾ ਜੰਨੂ ਜਿਸ ਨੂੰ ਜਨੇਊ ਕਹਿੰਦੇ ਨੇ, ਉਹਦਾ ਤੋਲ ਵਿਦਵਾਨਾਂ ਦੇ ਮਤ ਮੁਤਾਬਕ 3.5 ਮਾਸੇ ਜਾਂ 4 ਮਾਸੇ ਮੰਨਿਆ। ਹੁਣ ਜਦੋਂ ਤੁਸੀਂ ਪੂਰੀ ਗਿਣਤੀ ਲਾਓਗੇ ਸਵਾ ਮਣ ਜੰਨੂ ਦਾ ਤੋਲ ਕਿੰਨਾ ਬਣਦਾ ਹੈ, ਮਹਾਂਪੁਰਖ ਦੱਸਦੇ ਸਨ 18 to 20,000 ਗਿਣਤੀ ਬਣਦੀ ਹੈ। ਇਹ ਜਿਹੜਾ ਕਸ਼ਮੀਰ ਦਾ ਸੂਬਾ ਸੀ ਸ਼ੇਰ ਅਫਗਨ ਖਾਂ, ਇਹ ਰੋਜ਼ਾਨਾ 18-20,000 ਹਿੰਦੂਆਂ ਨੂੰ ਮੁਸਲਮਾਨ ਬਣਾਉਂਦਾ ਸੀ, ਫਿਰ ਰੋਟੀ ਖਾਂਦਾ ਸੀ। ਹੁਣ ਜਦੋਂ ਹਿੰਦੂ ਧਰਮ ਦੇ ਉੱਤੇ ਐਸਾ ਧਾਰਮਿਕ ਸੰਕਟ ਆਇਆ, ਹਾਹਾਕਾਰ ਮੱਚ ਗਈ, ਕਿਉਂਕਿ ਕਸ਼ਮੀਰ ਦੀ ਧਰਤੀ ਨੂੰ ਹਿੰਦੁਸਤਾਨ ਦਾ ਸਵਰਗ ਮੰਨਿਆ ਜਾਂਦਾ ਸੀ। ਹੁਣ ਵੀ ਲੋਕ ਉਸ ਨੂੰ ਭਾਰਤ ਦਾ ਸਵਰਗ ਆਖਦੇ ਨੇ। ਠੰਡਾ ਇਲਾਕਾ ਹੈ, ਝੀਲਾਂ ਨੇ, ਪਹਾੜ ਨੇ, ਹਰਿਆਲੀ ਬੜੀ ਹੈ, ਲੋਕ ਇਸ ਨੂੰ ਅੱਛਾ ਮੰਨਦੇ ਨੇ। ਹੁਣ ਉਸ ਇਲਾਕੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਵਧੇਰੇ ਬ੍ਰਾਹਮਣ ਲੋਕ, ਵਿਦਵਾਨ ਅਤੇ ਜਿਹੜੇ ਰਈਸ਼ ਬੰਦੇ ਰਿਹਾ ਕਰਦੇ ਸਨ। ਹੁਣ ਜਦੋਂ ਉਹਨਾਂ 'ਤੇ ਇਹ ਧਾਰਮਿਕ ਸੰਕਟ ਆਇਆ, ਫਿਰ ਉਹਨਾਂ ਨੇ ਇਹਦੇ ਬਾਰੇ ਸੋਚਣਾ ਸ਼ੁਰੂ ਕੀਤਾ ਵੀ ਹੁਣ ਆਪਾਂ ਆਪਣੇ ਧਰਮ ਨੂੰ ਕਿਵੇਂ ਬਚਾ ਸਕਦੇ ਹਾਂ। ਸਭ ਤੋਂ ਪਹਿਲਾਂ ਉਹ ਅਮਰਨਾਥ ਗਏ। ਅਮਰਨਾਥ ਇੱਕ ਪੁਰਾਤਨ ਸ਼ਿਵਾਂ ਦਾ ਮੰਦਰ ਹੈ, ਉੱਥੇ ਇੱਕ ਬਰਫ਼ ਦਾ ਹੀ ਸ਼ਿਵਲਿੰਗ ਬਣਿਆ ਹੋਇਆ। ਹਿੰਦੂ ਲੋਕ ਬੜੀ ਸ਼ਰਧਾ ਭਾਵਨਾ ਦੇ ਨਾਲ ਉੱਥੇ ਹਰ ਸਾਲ ਯਾਤਰਾ ਕਰਨ ਜਾਂਦੇ ਨੇ ਅਤੇ ਉਹ ਸ਼ਿਵਲਿੰਗ ਨੂੰ ਬਰਫਾਨੀ ਬਾਬਾ ਕਹਿ ਕੇ ਨਮਸਕਾਰਾਂ ਕਰਦੇ ਨੇ, ਬਰਫਾਨੀ ਬਾਬਾ। ਹੁਣ ਉਹ ਹਿੰਦੂ ਲੋਕ ਧਰਮੀ ਅਮਰਨਾਥ ਗਏ ਨੇ, ਉੱਥੇ ਜਾ ਕੇ ਉਹਨਾਂ ਨੇ ਸ਼ਿਵਜੀ ਦੀ ਆਰਾਧਨਾ ਕੀਤੀ। ਕਹਿਣ ਲੱਗੇ, ਹੇ ਸ਼ੰਕਰ ਭਗਵਾਨ, ਸਾਡੇ 'ਤੇ ਧਾਰਮਿਕ ਸੰਕਟ ਆਇਆ ਹੈ, ਤੁਸੀਂ ਸਾਡੀ ਸਹਾਇਤਾ ਕਰੋ। ਉਹਨਾਂ ਦਾ ਇਸ਼ਟ ਸੀ, ਉਹਨਾਂ ਨੇ ਉਹਨੂੰ ਯਾਦ ਕਰਨਾ ਹੀ ਸੀ। ਇਤਿਹਾਸ ਦੱਸਦਾ ਉਹਨਾਂ ਨੂੰ ਅਮਰਾਵਤੀ ਅੱਖਰਾਂ ਵਿੱਚ ਇੱਕ ਚਿੱਠੀ ਮਿਲੀ। ਉਹਦੇ ਵਿੱਚ ਲਿਖਿਆ ਹੋਇਆ ਸੀ ਬਈ ਜੇ ਤੁਸੀਂ ਆਪਣੇ ਧਰਮ ਦੀ ਰੱਖਿਆ ਕਰਨੀ ਚਾਹੁੰਦੇ ਹੋ ਕੇਵਲ ਤਾਂ ਕੇਵਲ ਗੁਰੂ ਨਾਨਕ ਦਾ ਘਰ ਹੈ, ਜਿਹ ਦਰ ਆਵਤ ਜਾਤਿਓ ਹਟਕੈ ਨਾਹੀਂ ਕੋਏ, ਸੋ ਦਰ ਕੈਸੇ ਛੁੱਟੀਐ ਜੋ ਦਰ ਐਸਾ ਹੋਏ। ਤੁਸੀਂ ਗੁਰੂ ਨਾਨਕ ਦੇ ਘਰ ਦੀ ਸ਼ਰਨ ਜਾਓ, ਉਹ ਤੁਹਾਡੀ ਬਾਂਹ ਫੜਨਗੇ, ਉਹ ਤੁਹਾਡੇ ਧਰਮ ਦੀ ਰੱਖਿਆ ਕਰਨਗੇ। ਕੁਛ ਵਿਦਵਾਨਾਂ ਦਾ ਇਹ ਵੀ ਮਤ ਹੈ ਬਈ ਕਿਸੇ ਧਰਮੀ ਬ੍ਰਾਹਮਣ ਨੂੰ ਸੁਪਨੇ ਦੇ ਵਿੱਚ ਸ਼ਿਵਜੀ ਨੇ ਇਸ ਤਰ੍ਹਾਂ ਇਹ ਇਸ਼ਾਰਾ ਕੀਤਾ। ਸੋ ਰਹੋ ਵਿਚਾਰ, ਹੁਣ ਜਦੋਂ ਉਹਨਾਂ ਨੂੰ ਅਮਰਨਾਥੋਂ ਇਸ਼ਾਰਾ ਮਿਲਿਆ ਤੇ ਫਿਰ ਇਹਨਾਂ ਧਰਮੀ ਜਿਹੜੇ ਬ੍ਰਾਹਮਣ ਸਨ, ਹਿੰਦੂ ਲੋਕ ਸਨ, ਵਿਦਵਾਨ ਸਨ, ਇਹਨਾਂ ਨੇ ਮੀਟਿੰਗ ਰੱਖੀ। ਉਸ ਮੀਟਿੰਗ ਦੇ ਵਿੱਚ ਇਹਨਾਂ ਦਾ ਮੁਖੀ ਕਿਰਪਾ ਰਾਮ, ਪੰਡਤ ਦਾ ਨਾਮ ਲਿਖਿਆ ਕਿਰਪਾ ਰਾਮ, ਉਹਦੀ ਅਗਵਾਈ ਵਿੱਚ 500 ਦਾ ਇੱਕ ਕਾਫਲਾ, ਇੱਕ ਜਥਾ ਅਨੰਦਪੁਰ ਸਾਹਿਬ ਜੀ ਦੀ ਧਰਤੀ 'ਤੇ ਪਹੁੰਚਿਆ। ਉਸ ਵੇਲੇ 9ਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਅਨੰਦਪੁਰ ਸਾਹਿਬ ਵਸਾ ਰਹੇ ਸਨ ਅਤੇ ਕਾਫੀ ਆਬਾਦ ਹੋ ਵੀ ਚੁੱਕਿਆ ਸੀ। ਅਤੇ ਬਾਲਾ ਪ੍ਰੀਤਮ ਕਲਗੀਧਰ ਪਾਤਸ਼ਾਹ ਉਹ ਵੀ ਉੱਥੇ ਪਹੁੰਚ ਚੁੱਕੇ ਸਨ। ਹੁਣ ਜਦੋਂ ਕਸ਼ਮੀਰੀ ਪੰਡਤਾਂ ਨੇ ਸਤਿਗੁਰੂ ਦੇ ਚਰਣਾਂ ਵਿੱਚ ਆ ਕੇ ਬੇਨਤੀ ਕੀਤੀ, ਪੁਕਾਰ ਕੀਤੀ, ਹੇ ਸਤਿਗੁਰੂ ਸਾਡੇ ਧਰਮ ਦੀ ਰੱਖਿਆ ਕਰੋ, ਹੋਰ ਨਹੀਂ ਕੁਝ ਆਖਿਆ, ਧਰਮ ਦੀ ਰੱਖਿਆ ਦੀ ਖੈਰ ਮੰਗੀ। ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਦੱਸੋ ਭਾਈ ਤੁਹਾਡੇ ਧਰਮ ਨੂੰ ਕਿਹੜੀ ਸ਼ਕਤੀ ਤੋਂ ਖਤਰਾ ਹੈ, ਤੁਹਾਡੇ ਧਰਮ ਦਾ ਕਿਹੜਾ ਦੁਸ਼ਮਣ ਹੈ, ਸਾਨੂੰ ਇਹਦੇ ਬਾਰੇ ਡਿਟੇਲ ਦੇ ਨਾਲ ਦੱਸੋ। ਇਹਦੇ ਬਾਰੇ ਵਾਰਤਾਲਾਪ ਚੱਲ ਰਿਹਾ ਸੀ। ਉਸ ਵੇਲੇ ਕਲਗੀਧਰ ਪਾਤਸ਼ਾਹ ਉਹ ਵੀ ਸਤਿਗੁਰੂ ਦੇ ਪਾਸ ਪਹੁੰਚ ਗਏ, ਕਿਉਂਕਿ ਕਲਗੀਧਰ ਪਾਤਸ਼ਾਹ ਦਾ ਇਹ ਨਿਯਮ ਸੀ ਜਦੋਂ ਦੀਵਾਨ ਸਾਜਦਾ ਹੈ, ਉਸ ਵੇਲੇ ਕਲਗੀਧਰ ਪਾਤਸ਼ਾਹ ਦੀਵਾਨ ਦੇ ਵਿੱਚ ਛੋਟੀ ਉਮਰ ਤੋਂ ਹੀ ਆ ਕੇ ਹਾਜ਼ਰੀ ਭਰਦੇ ਸਨ। ਹੁਣ ਪਿਤਾ ਗੁਰਦੇਵ ਬਹੁਤ ਗਹਿਰੀ ਮੁਦਰਾ ਵਿੱਚ ਵਿਚਾਰ ਕਰ ਰਹੇ ਸਨ, ਅੰਤਰ ਧਿਆਨ ਹੋ ਕੇ ਵਿਚਾਰ ਕਰ ਰਹੇ ਸਨ ਅਤੇ ਗੋਬਿੰਦ ਰਾਏ ਜੀ ਨੇ ਜਾ ਕੇ ਸਤਿਗੁਰੂ ਦੇ ਚਰਨਾਂ 'ਤੇ ਨਮਸਕਾਰ ਕੀਤੀ ਅਤੇ ਨਮਸਕਾਰ ਕਰਕੇ ਹਜ਼ੂਰ ਪਿਤਾ ਦੀ ਗੋਦ ਵਿੱਚ ਜਾ ਕੇ ਬੈਠ ਗਏ। ਆਪਣੇ ਪਿਤਾ ਗੁਰਦੇਵ ਨੂੰ ਸੰਬੋਧਨ ਕਰਕੇ ਪੁੱਛਣ ਲੱਗੇ, ਪਿਤਾ ਜੀ ਕੀ ਸੋਚ ਰਹੇ ਹੋ? ਤਾਂ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ, ਹੇ ਲਾਲ ਜੀ, ਅਸੀਂ ਆਹ ਜਿਹੜੇ ਸਾਹਮਣੇ ਲੋਕ ਬੈਠੇ ਨੇ ਕਸ਼ਮੀਰੀ ਪੰਡਿਤ, ਇਹਨਾਂ ਲਈ ਸੋਚ ਰਹੇ ਹਾਂ। ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਪਿਤਾ ਜੀ ਇਹ ਕੀ ਲੈਣ ਵਾਸਤੇ ਆਏ ਨੇ, ਇਹਨਾਂ ਦਾ ਕੀ ਮਨੋਰਥ ਹੈ? ਤਾਂ ਉਸ ਵੇਲੇ ਗਰੀਬਨ ਵਾਜ ਸਤਿਗੁਰੂ ਕਹਿਣ ਲੱਗੇ, ਇਹ ਆਪਣੇ ਧਰਮ ਦੀ ਰੱਖਿਆ ਲਈ ਸਾਡੇ ਪਾਸ ਆਏ ਨੇ। ਗੋਬਿੰਦ ਰਾਏ ਜੀ ਵੀ ਗੰਭੀਰ ਹੋ ਗਏ। ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਪਿਤਾ ਜੀ ਇਹਨਾਂ ਦੇ ਧਰਮ ਨੂੰ ਕਿਹੜੀ ਸ਼ਕਤੀ ਤੋਂ, ਕਿਹੜੇ ਦੁਸ਼ਮਣ ਤੋਂ ਖਤਰਾ ਹੋ ਗਿਆ? ਕਹਿੰਦੇ, ਮੌਕੇ ਦਾ ਜਿਹੜਾ ਬਾਦਸ਼ਾਹ ਔਰੰਗਜ਼ੇਬ ਹੈ, ਉਸਨੇ ਐਲਾਨ ਕੀਤਾ ਹੈ ਕਿ ਹਿੰਦੁਸਤਾਨ ਦੇ ਵਿੱਚ ਜਿੰਨੇ ਵੀ ਗੈਰ ਮੁਸਲਮਾਨ ਨੇ, ਕਾਫਰ ਨੇ, ਉਹਨਾਂ ਨੂੰ ਮੁਸਲਮਾਨ ਬਣਾਇਆ ਜਾਵੇ। ਹੁਣ ਕਸ਼ਮੀਰ ਦੇ ਇਲਾਕੇ ਵਿੱਚ ਹਿੰਦੂਆਂ ਦਾ ਗੜ੍ਹ ਸੀ, ਬੜੇ ਬੜੇ ਵਿਦਵਾਨ ਲੋਕ ਉੱਥੇ ਰਹਿੰਦੇ ਸਨ, ਦੁਨੀਆਂ ਦਾ ਸਵਰਗ ਜੋ ਮੰਨਿਆ ਜਾਂਦਾ ਸੀ। ਅਤੇ ਹੁਣ ਕਸ਼ਮੀਰ ਤੋਂ ਦਮਨ ਚੱਕਰ ਸ਼ੁਰੂ ਹੋਇਆ ਅਤੇ ਇਹ ਆਪਣੇ ਧਰਮ ਦੀ ਰੱਖਿਆ ਲਈ ਅਮਰਨਾਥ ਵੀ ਗਏ। ਸਭ ਦੇਵੀ ਦੇਵਤਿਆਂ ਨੇ ਜਵਾਬ ਦੇ ਦਿੱਤਾ, ਕੋਈ ਇਹਨਾਂ ਦੀ ਰੱਖਿਆ ਲਈ ਨਹੀਂ ਬੌੜਿਆ। ਹੁਣ ਇਹ ਗੁਰੂ ਘਰ ਦੀ ਸ਼ਰਨ ਵਿੱਚ ਆਏ ਨੇ, ਆਪਣੇ ਧਰਮ ਦੀ ਰੱਖਿਆ ਚਾਹੁੰਦੇ ਨੇ। ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਪਿਤਾ ਜੀ ਫਿਰ ਇਹਨਾਂ ਦੇ ਧਰਮ ਦੀ ਰੱਖਿਆ ਕਿਵੇਂ ਹੋ ਸਕਦੀ ਹੈ? 9 ਸਾਲ ਦੀ ਉਮਰ ਹੈ ਹਾਲੇ। ਇੰਨੀ ਗੰਭੀਰਤਾ ਦੇ ਨਾਲ ਪਿਤਾ ਜੀ ਨਾਲ ਵਿਚਾਰ ਕਰ ਰਹੇ ਨੇ, ਪਿਤਾ ਜੀ ਇਹਨਾਂ ਦੇ ਧਰਮ ਦੀ ਰੱਖਿਆ ਕਿਵੇਂ ਹੋ ਸਕਦੀ ਹੈ? ਗਰੀਬਨ ਵਾਸ ਸਤਿਗੁਰੂ ਜੀ ਕਹਿਣ ਲੱਗੇ, ਹੁਣ ਇਹਨਾਂ ਦੇ ਧਰਮ ਦੀ ਰੱਖਿਆ ਤਾਂ ਹੋ ਸਕਦੀ ਹੈ ਜੇ ਕੋਈ ਧਰਮੀ ਮਹਾਂਪੁਰਖ ਧਰਮ ਦੇ ਲਈ ਕੁਰਬਾਨੀ ਕਰੇ, ਆਪਣਾ ਸੀਸ ਲੇਖੇ ਲਾ ਦੇਵੇ। ਇੰਨੀ ਗੱਲ ਸੁਣਦਿਆਂ ਸਾਰ ਕਲਗੀਧਰ ਪਾਤਸ਼ਾਹ ਨੇ ਉਹਨਾਂ ਪੰਡਤਾਂ ਵੱਲ ਸਵਾਲੀਆ ਨਜ਼ਰ ਮਾਰੀ। ਉਹਨਾਂ ਦੀਆਂ ਨੀਵੀਆਂ ਪਈਆਂ ਹੋਈਆਂ ਸਨ। ਉਹਨਾਂ ਦੀ ਕਮਜ਼ੋਰੀ ਨੂੰ ਭਾਂਪਦਿਆਂ ਹੋਇਆਂ ਗੋਬਿੰਦ ਰਾਏ ਜੀ ਸਮਝ ਗਏ, ਇਹਨਾਂ ਵਿੱਚ ਕੁਰਬਾਨੀ ਦਾ ਜਜ਼ਬਾ ਹੈ ਹੀ ਨਹੀਂ, ਇਹ ਤੇ ਬੋਝਦੇ ਲੋਕ ਨੇ, ਇਹ ਕਾਇਰ ਨੇ, ਇਹ ਕੁਰਬਾਨੀ ਕਰਨ ਜੋਗੇ ਨਹੀਂ। ਇਹ ਸਾਰੀ ਗੱਲ ਨੂੰ ਅਨੁਭਵ ਕਰਕੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਪਿਤਾ ਜੀ ਜੇ ਮਸਲਾ ਧਰਮ ਦਾ ਹੈ ਤਾਂ ਫਿਰ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ, ਤੁਸੀਂ ਇਹਨਾਂ ਦੇ ਧਰਮ ਦੀ ਰੱਖਿਆ ਲਈ ਕੋਈ ਵੀ ਕੁਰਬਾਨੀ ਕਰਨੀ ਪੈਂਦੀ ਆ ਤੁਸੀਂ ਕਰ ਸਕਦੇ ਹੋ। 9 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਨੂੰ ਕਿਸੇ ਗੈਰ ਧਰਮ ਦੀ, ਦੂਜੇ ਧਰਮ ਦੀ ਰੱਖਿਆ ਲਈ ਕਹਿਣਾ ਕਿੱਡੀ ਵੱਡੀ ਜੁਰਅਤ ਸੀ, ਕਿੱਡਾ ਵੱਡਾ ਜਿਗਰਾ ਸੀ, ਕਿੰਨੀ ਦੂਰਾਂ ਦੇਸ਼ੀ ਸੀ, ਕਿੰਨਾ ਉਹਨਾਂ ਦੇ ਮਨ ਦੇ ਵਿੱਚ ਦੂਜੇ ਧਰਮਾਂ ਦਾ ਸਤਿਕਾਰ ਸੀ, ਇਹ ਗੱਲ ਸੋਚਣ ਵਾਲੀ ਹੈ। ਹਿੰਦੂ ਧਰਮ ਦੀ ਰੱਖਿਆ ਲਈ ਕਿਉਂ ਕੁਰਬਾਨੀ ਹੋਈ, ਇਹਦਾ ਜਵਾਬ ਹੈ। ਜਦੋਂ ਇਹਨਾਂ ਦੇ ਧਰਮ ਲਈ ਸੰਕਟ ਪੈਦਾ ਹੋਇਆ, ਗੁਰੂ ਘਰ ਦੀ ਸ਼ਰਨ ਆਏ, ਤੇ ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਦੇ ਧਰਮ ਦੀ ਰੱਖਿਆ ਲਈ ਸ਼ਹਾਦਤ ਪ੍ਰਾਪਤ ਕੀਤੀ, ਜਿਸ ਨੂੰ ਸਜਾਏ ਮੌਤ ਹੱਤਿਆ ਦਾ ਨਾਮ ਦੇ ਰਹੇ ਨੇ। ਕਿੱਡੀ ਵੱਡੀ ਕਿਰਤ ਘਣਤਾ ਹੈ। ਇਸ ਲਈ ਸਾਨੂੰ ਜਿੱਥੇ ਆਪਾਂ ਇਤਿਹਾਸ ਪੜ੍ਹ ਰਹੇ ਹਾਂ, ਨੌਵੇਂ ਪਾਤਸ਼ਾਹ ਦੀ ਸ਼ਹੀਦੀ ਨੂੰ ਵੀ ਆਪਾਂ ਯਾਦ ਕਰਨਾ, ਜਿਨ੍ਹਾਂ ਨੇ ਹਿੰਦੂ ਧਰਮ ਦੇ ਲਈ ਤਿਲਕ ਜੰਨੂ ਰਾਖਾ ਪ੍ਰਭ ਤਾਂਕਾ ਕਿਨੂੰ ਬੜੋ ਕਲੂ ਮੈਂ ਸਕ, ਅੱਗੇ ਵੀ ਆਪਾਂ ਵਿਚਾਰਾਂ ਕਰਦੇ ਰਵਾਂਗੇ। ਸੋ ਇੱਥੇ ਪ੍ਰਸੰਗ ਆਇਆ ਸੀ, ਜਲੰਧਰ ਦੇ ਨੇੜੇ ਡੱਲਾ ਪਿੰਡ ਹੈ, ਉੱਥੋਂ ਦਾ ਖੱਤਰੀ ਸ਼ਰਮਾ ਰਾਮ ਹੋਇਆ ਔਰ ਉਹਦਾ ਪੁੱਤਰ ਗੁਲਾਬ ਦਾਸ ਸੀ, ਅੰਮ੍ਰਿਤ ਛਕ ਕੇ ਸਿੰਘ ਸਜਿਆ, ਉਹਦਾ ਨਾਮ ਸੀ ਗੁਲਾਬ ਸਿੰਘ, ਅਤੇ ਬੜਾ ਸੂਰਬੀਰ ਬਹਾਦਰ ਬਣਿਆ। ਅਤੇ ਉਸ ਵੇਲੇ ਜਿਹੜੇ ਤੁਰਕ ਲੋਕ ਸਨ, ਜਬਰਨ ਹਿੰਦੂਆਂ ਨੂੰ, ਗੈਰ ਮੁਸਲਮਾਨਾਂ ਨੂੰ ਮੁਸਲਮਾਨ ਬਣਾ ਰਹੇ ਸਨ। ਫਿਰ ਇਹਨਾਂ ਸੋਚਿਆ ਬਈ ਅਸੀਂ ਆਪਣੇ ਧਰਮ ਨੂੰ ਕਿਵੇਂ ਬਚਾ ਸਕਦੇ ਹਾਂ? ਫਿਰ ਇੱਕੋ ਹੀ ਰਾਹ ਸੀ ਬਈ ਜਾਂ ਤਾਂ ਸਿੰਘ ਸੱਜ ਜਾਓ, ਖੰਡੇ ਬਾਟੇ ਦਾ ਅੰਮ੍ਰਿਤ ਛਕ ਲਵੋ, ਅਤੇ ਜਾਂ ਫਿਰ ਗੁਲਾਮ ਬਣ ਕੇ ਮੌਕੇ ਦੇ ਹੁਕਮਰਾਨਾਂ ਦਾ ਕਿਆ ਮੰਨ ਲਿਆ ਜਾਵੇ, ਆਪਣਾ ਧਰਮ ਛੱਡ ਕੇ ਮੁਸਲਮਾਨ ਬਣਿਆ ਜਾਵੇ। ਪਰ ਇਹਨਾਂ ਨੇ ਫੈਸਲਾ ਕੀਤਾ ਵੀ ਆਪਾਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸਿੰਘ ਸੱਜ ਜਾਂਦੇ ਹਾਂ। ਹੁਣ ਇਹ ਗੁਲਾਬ ਦਾ ਸਿੰਘ ਸਜਿਆ, ਅਤੇ ਉਸ ਵੇਲੇ ਹਿੰਦੁਸਤਾਨ ਦੇ ਵਿੱਚ ਤੁਰਕਾਂ ਦਾ ਰਾਜ ਸੀ, ਧੱਕੇ ਦੇ ਨਾਲ ਉਹ ਜ਼ਬਰਦਸਤੀ ਲੋਕਾਂ ਨੂੰ ਮੁਸਲਮਾਨ ਬਣਾ ਰਹੇ ਸਨ।
ਜਾਨ ਧਰਮ ਨਿਜ ਰੱਖਣ ਹਿਤੈ,
ਲੋ ਆਪਣੀ ਜਾਨ ਤੇ ਆਪਣਾ ਧਰਮ ਬਚਾਉਣ ਦੀ ਖਾਤਰ
ਮਿਲਿਓ ਖਾਲਸੇ ਮੈਂ ਇਸ ਹਿਤੈ।
ਤੇ ਭਾਈ ਗੁਲਾਬ ਸਿੰਘ ਹੁਣ ਖਾਲਸਾ ਪੰਥ ਵਿੱਚ ਸ਼ਾਮਲ ਹੋ ਗਿਆ।
ਨਾਮ ਗੁਲਾਬ ਸਿੰਘ ਬਿਦਤਾਨਾ,
ਇਹਦਾ ਨਾਮ ਭਾਈ ਗੁਲਾਬ ਸਿੰਘ ਬੜਾ ਪ੍ਰਸਿੱਧ ਹੋਇਆ।
ਨੀਰ ਵਾਂਕੁਰ ਬਲੀ ਮਹਾਨਾ,
ਇਹ ਬੜਾ ਸੂਰਬੀਰ ਬਲਵਾਨ ਬਹਾਦਰ ਸੂਰਮਾ ਵੀ ਗਿਣਿਆ ਜਾਂਦਾ।
ਹਰ ਦਿਆਲ ਗੁਰਦਿਆਲ ਹਰੀ ਜੇ,
ਫਿਰ ਇਹਨੂੰ ਵੇਖ ਕੇ ਇਹਦੇ ਹੋਰ ਵੀ ਭਰਾ ਅੰਮ੍ਰਿਤ ਛਕ ਕੇ ਸਿੰਘ ਸੱਜ ਗਏ, ਭਾਈ ਦਿਆਲ ਸਿੰਘ ਤੇ ਭਾਈ ਗੁਰਦਿਆਲ ਸਿੰਘ, ਇਹ ਵੀ ਇਹਦੇ ਭਰਾ ਹੀ ਸਨ।
ਅਜੈ ਪਾਲ ਸਿੰਘ ਆਦ ਵਰੀ ਜੇ,
ਤੇ ਅਜੈ ਪਾਲ ਸਿੰਘ ਇਹ ਵੀ ਸਾਰੇ ਅੰਮ੍ਰਿਤ ਛਕ ਕੇ ਇਹਦੇ ਭਰਾ ਸਿੰਘ ਸੱਜ ਗਏ, ਜਿਹੜੇ ਬਹੁਤ ਅੱਛੇ ਸੂਰਬੀਰ ਯੋਧੇ ਹੋਏ।
ਇਤਿਹਾਸਕ ਤੇ ਸਕੇਰ ਬਿਰਾਦਰ,
ਕਵੀ ਜੀ ਕਹਿੰਦੇ ਨੇ ਭਾਈ ਗੁਲਾਬ ਸਿੰਘ ਦੇ ਹੋਰ ਵੀ ਕਈ ਭਰਾ ਸਨ,
ਮਿਲੇ ਪੰਥ ਮੈਂ ਸੋ ਵੀ ਸਾਦਰ।
ਉਹ ਵੀ ਬੜੇ ਆਦੋ ਭਰਪੂਰ ਤਰੀਕੇ ਦੇ ਨਾਲ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਖਾਲਸਾ ਪੰਥ ਵਿਚ ਸ਼ਾਮਿਲ ਹੋ ਗਏ।
ਜੰਗ ਜਦਲ ਇਨ ਕਰ ਕੈ ਭਾਰੇ,
ਲੋ ਇਹਨਾਂ ਸਿੰਘਾਂ ਨੇ ਜਿਹੜੇ ਹਿੰਦੂ ਧਰਮ ਤੋਂ ਸਿੰਘ ਸਜੇ ਹੋਏ ਸਨ, ਇਥੋਂ ਹਿੰਦੂਆਂ ਨੂੰ ਵੀ ਸਿੱਖਿਆ ਲੈਣੀ ਚਾਹੀਦੀ ਹੈ ਵੀ ਜਿਹੜਾ ਸਿੱਖ ਧਰਮ ਹੈ ਮਨੁੱਖਤਾ ਦਾ ਧਰਮ ਹੈ। ਹਿੰਦੂ ਵੀ ਅੰਮ੍ਰਿਤ ਛਕ ਕੇ ਸਿੰਘ ਸਜਦੇ ਰਹੇ, ਕੇਵਲ ਹਿੰਦੂ ਹੀ ਨਹੀਂ ਮੁਸਲਮਾਨ ਵੀ ਸਿੰਘ ਸਜਦੇ ਸਨ, ਕਿਉਂਕਿ ਸਿੱਖ ਧਰਮ ਮਾਨਵਤਾ ਦਾ ਸਾਂਝਾ ਧਰਮ ਸੀ। ਇਸੇ ਕਰਕੇ ਸਾਰਿਆਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ। ਇਹ ਨਹੀਂ ਕਹਿਣਾ ਚਾਹੀਦਾ ਵੀ ਇਹ ਧਰਮ ਸਾਡੇ ਧਰਮ ਦਾ ਅੰਗ ਹੈ ਜਾਂ ਸਾਡੇ ਧਰਮ ਦਾ ਹਿੱਸਾ ਹੈ, ਇਹ ਇੱਕ ਬਹੁਤ ਵੱਡੀ ਬੇਇਨਸਾਫੀ ਹੈ ਤੇ ਤੰਗ ਸੋਚ ਦੀ ਨਿਸ਼ਾਨੀ ਹੈ।
ਦੀਨੀ ਦੁਸ਼ਮਣ ਹਤੇ ਅਪਾਰੇ,
ਇਹਨਾਂ ਨੇ ਵੀ ਸਿੰਘ ਸਜ ਕੇ ਬਹੁਤ ਸਾਰੇ ਜਿਹੜੇ ਦੀਨੀ ਦੁਸ਼ਮਣ ਭਾਵ ਧਰਮ ਦੇ ਦੁਸ਼ਮਣ ਸਨ, ਜਿਹੜੇ ਹਿੰਦੂ ਧਰਮ ਨੂੰ ਨਾਸ਼ ਕਰਨਾ ਚਾਹੁੰਦੇ ਸਨ, ਉਹ ਇਹਨਾਂ ਨੇ ਚੁਣ ਚੁਣ ਕੇ ਮਾਰੇ।
ਜਹ ਜਹ ਰਹੇ ਸਿੰਘ ਤਵ ਲੜਤੇ,
ਲਓ ਜਿੱਥੇ ਜਿੱਥੇ ਵੀ ਖਾਲਸਾ ਪੰਥ ਦਾ ਜਿਹੜੇ ਦੀਨੀ ਦੁਸ਼ਮਣਾਂ ਦੇ ਨਾਲ ਜੰਗਜੁੱਧ ਹੁੰਦਾ ਰਿਹਾ,
ਹੋਏ ਹਗਾਰੀ ਇਹੋ ਥੇ ਅੜਤੇ।
ਤੇ ਇਹ ਜਿਹੜੇ ਡੱਲੇ ਵਾਲੀਏ ਮਿਸਲ ਦੇ ਸਰਦਾਰ ਸਨ, ਭਾਈ ਗੁਲਾਬ ਸਿੰਘ ਇਹਨਾਂ ਦਾ ਮੁਖੀ ਸੀ, ਉਹਨੇ ਪਹਿਲਾਂ ਅੰਮ੍ਰਿਤ ਛਕਿਆ, ਬਾਕੀ ਦਿਆਲ ਸਿੰਘ, ਗੁਰਦਿਆਲ ਸਿੰਘ, ਅਜੈਪਾਲ ਸਿੰਘ ਇਹਨਾਂ ਦਾ ਇੱਕ ਪੂਰਾ ਜਥਾ ਬਣਿਆ ਹੋਇਆ ਸੀ। ਇਹ ਜਿੱਥੇ ਵੀ ਖਾਲਸਾ ਪੰਥ ਦੇ ਨਾਲ ਦੁਸ਼ਮਣ ਦੀ ਲੜਾਈ ਹੋਈ, ਅੱਗੇ ਹੋ ਕੇ ਅੜਦੇ ਰਹੇ।
ਲਖਪਤ ਨੈ ਜਬ ਕੱਲੂ ਕਾਰਾ,
ਲੋਕ ਕਵੀ ਜੀ ਕਹਿੰਦੇ ਨੇ ਇਹ ਜਿਹੜਾ ਲਖਪਤ, ਇਹ ਵੀ ਸਿਆਲਕੋਟ ਦਾ ਇੱਕ ਸੀਗਾ ਦੀਵਾਨ, ਜਸਪਤ ਰਾਏ ਉਹਦਾ ਨਾਮ ਲਿਖਿਆ, ਉਹਦਾ ਭਰਾ ਸੀ ਇਹ ਲਖਪਤ ਰਾਏ, ਔਰ ਉਹ ਸਿੰਘਾਂ ਦੇ ਦੁਸ਼ਮਣ ਸਨ ਤੇ ਇਹਦੇ ਭਰਾ ਨੇ ਬਹੁਤ ਸਾਰੇ ਸਿੰਘਾਂ ਨੂੰ ਮਾਰਿਆ ਸੀ ਤੇ ਸਿੰਘਾਂ ਨੇ ਫਿਰ ਇਹਦਾ ਬਦਲਾ ਲਿਆ ਇਹਦੇ ਭਰਾ ਨੂੰ ਮਾਰ ਕੇ। ਫਿਰ ਉਹ ਬਦਲਾ ਲੈਣ ਵਾਸਤੇ ਇਹ ਲਖਪਤ ਰਾਏ ਨੇ ਜਿਹੜਾ ਉਸ ਵੇਲੇ ਸੂਬਾ ਲਾਹੌਰ ਸੀ ਉਹਦੇ ਪਾਸ ਜਾ ਕੇ ਫਰਿਆਦ ਕੀਤੀ ਤੇ ਸ਼ਾਹੀ ਫੌਜਾਂ ਲਈਆਂ, ਕਹਿੰਦਾ ਮੈਂ ਖੱਤਰੀ ਹਾਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਵੀ ਖੱਤਰੀ ਸਨ ਤੇ ਮੈਂ ਹੁਣ ਉਹਨਾਂ ਦੇ ਸਾਜੇ ਪੰਥ ਦਾ ਦੁਨੀਆਂ ਤੋਂ ਨਾਮੋ ਨਿਸ਼ਾਨ ਮਿਟਾ ਦੇਣਾ। ਦੇਖੋ ਸੋਚ ਕਿੰਨੀ ਮਾੜੀ ਹੈ, ਇੱਕ ਪਾਸੇ ਸਤਿਗੁਰੂ ਇਹਨਾਂ ਦੇ ਧਰਮ ਦੇ ਲਈ ਕੁਰਬਾਨੀਆਂ ਕਰਦੇ ਨੇ, ਖਾਲਸਾ ਪੰਥ ਕੁਰਬਾਨੀਆਂ ਕਰਦਾ, ਸਤਿਗੁਰੂ ਆਪਣੇ ਪਿਤਾ ਨੂੰ ਇਹਨਾਂ ਦੇ ਧਰਮ ਦੀ ਰੱਖਿਆ ਲਈ ਤੋਰਦੇ ਨੇ, ਪਰ ਇਹਨਾਂ ਦੀ ਸੋਚ ਕਹਿੰਦੇ ਉਹਨਾਂ ਦੇ ਸਜਾਏ ਪੰਥ ਨੂੰ ਅਸੀਂ ਖਤਮ ਕਰਨਾ, ਇਹ ਸੋਚ ਨੂੰ ਲੈ ਕੇ ਤੁਰੇ ਹੋਏ ਸਨ। ਪਰ ਉਸ ਵੇਲੇ ਇਹਨੇ ਬਹੁਤ ਸਿੰਘਾਂ 'ਤੇ ਜ਼ੁਲਮ ਢਾਇਆ। ਸਾਡੇ ਧਾਰਮਿਕ ਕੇਂਦਰੀ ਅਸਥਾਨ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੀ ਵੀ ਬੇਅਦਬੀ ਕੀਤੀ, ਸਰੋਵਰ ਵੀ ਪੂਰਿਆ, ਅਕਾਲ ਤਖਤ ਸਾਹਿਬ ਜੀ ਦੀ ਵੀ ਬੇਅਦਬੀ ਹੋਈ, ਕਿਉਂਕਿ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਵਿਦਵਾਨਾਂ ਨੇ ਖੋਜ ਕੀਤੀ ਹੈ ਕਿ ਸ਼੍ਰੀ ਦਰਬਾਰ ਸਾਹਿਬ ਜੀ 'ਤੇ 5 ਹਮਲੇ ਹੋਏ ਨੇ, ਆ 6ਵਾਂ ਹੁਣ ਹੋਇਆ, ਪਹਿਲਾਂ ਵੀ ਹੁੰਦੇ ਰਹੇ ਨੇ। ਕਿਉਂ? ਸਾਡੇ ਜਿਹੜੇ ਧਰਮ ਦੇ ਦੁਸ਼ਮਣ ਸਨ ਉਹਨਾਂ ਨੂੰ ਇਹ ਲੱਗਦਾ ਸੀ ਵੀ ਇਹ ਜਿਹੜਾ ਅੰਮ੍ਰਿਤਸਰ ਸਰੋਵਰ ਹੈ ਇਹ ਆਬੇ ਹਯਾਤ ਹੈ, ਜਿਹੜਾ ਗੁਰਸਿੱਖ ਜਾ ਕੇ ਉੱਥੇ ਅੰਮ੍ਰਿਤਸਰ ਸਰੋਵਰ ਵਿੱਚ ਇਸ਼ਨਾਨ ਕਰ ਲੈਂਦਾ, ਅੰਮ੍ਰਿਤ ਜਲ ਛਕ ਲੈਂਦਾ ਅਤੇ ਉਹ ਫਿਰ ਅਮਰ ਹੋ ਜਾਂਦਾ, ਉਹ ਮਾਰਿਆਂ ਵੀ ਨਹੀਂ ਮਰਦਾ, ਆਹ ਭਰਮ ਇਹਨਾਂ ਦੇ ਮਨ ਵਿੱਚ ਪੈ ਚੁੱਕਿਆ ਸੀ। ਇਸੇ ਲਈ ਕਹਿੰਦੇ ਵੀ ਇਹ ਜਿਹੜਾ ਇਹਨਾਂ ਦਾ ਧਰਮ ਅਸਥਾਨ ਹੈ ਇਹਨੂੰ ਖਤਮ ਕੀਤਾ ਜਾਵੇ। ਬੜੇ ਯਤਨ ਕੀਤੇ, ਹੁਣ ਤੱਕ ਯਤਨ ਹੋਏ ਨੇ, ਸ਼ਾਇਦ ਅੱਗੇ ਲਈ ਵੀ ਹੋਣ, ਪਰ ਯਾਦ ਰੱਖੋ ਇਹ ਜਿਹੜਾ ਸ਼੍ਰੀ ਦਰਬਾਰ ਸਾਹਿਬ ਹੈ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਹੈ ਇਹਦੀ ਬੁਨਿਆਦ ਇੰਨੀ ਗਹਿਰੀ ਹੈ ਇਹਨੂੰ ਕੋਈ ਹਿਲਾ ਨਹੀਂ ਸਕਦਾ, ਇਹਨੂੰ ਕੋਈ ਖਤਮ ਨਹੀਂ ਕਰ ਸਕਦਾ। ਉਤਲੀ ਇਮਾਰਤ ਨੂੰ ਭਾਵੇਂ ਨੁਕਸਾਨ ਪਿੱਛੇ ਵੀ ਪਹੁੰਚਿਆ ਹੁਣ ਵੀ ਪਹੁੰਚਿਆ, ਪਰ ਇਹਦੀ ਬੁਨਿਆਦ ਸਹੀ ਅਰਥਾਂ ਦੇ ਵਿੱਚ ਸਾਡੇ ਦਿਲ ਦਿਮਾਗ ਦੇ ਵਿੱਚ ਹੈ, ਸਾਡੇ ਡੂੰਘੇ ਹਿਰਦੇ ਵਿੱਚ ਹੈ। ਕਿਵੇਂ ਤੁਸੀਂ ਇਸ ਨੂੰ ਮਿਟਾ ਸਕੋਗੇ? ਹਰ ਸਿੱਖ ਦੀ ਸ਼ਰਧਾ ਭਾਵਨਾ ਦਰਬਾਰ ਸਾਹਿਬ ਨਾਲ ਜੁੜੀ ਹੋਈ ਹੈ। ਭਾਵੇਂ ਪੰਜਾਬ ਦੀ ਧਰਤੀ ਦੇ ਕੋਈ ਸਿੱਖ ਬੈਠੇ ਅਤੇ ਚਾਹੇ ਦੂਰ ਦੁਰਾਡੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ, ਰੋਜ਼ ਦੀ ਅਰਦਾਸ ਵਿੱਚ ਆਪਾਂ ਇਹੀ ਗੁਰੂ ਤੋਂ ਮੰਗਦੇ ਹਾਂ, ਹੇ ਸਤਿਗੁਰੂ ਸਿੱਖਾਂ ਨੂੰ ਸਿੱਖੀ ਦਾਨ, ਰਹਿਤ ਦਾਨ, ਭਰੋਸਾ ਵਸਾਹਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਫਿਰ ਅੱਗੇ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਿਵੇਂ ਸਾਡੇ ਦਿਲਾਂ 'ਚੋਂ ਕੱਢੋਗੇ? ਦਰਬਾਰ ਸਾਹਿਬ ਅਕਾਲ ਤਖ਼ਤ ਸਾਡੇ ਅੰਦਰ ਹੈ ਸਿੱਖਾਂ ਦੇ, ਉਹਨੂੰ ਕਿਵੇਂ ਕੱਢੋਗੇ? ਬਾਹਰਲੀ ਇਮਾਰਤ ਦਾ ਨੁਕਸਾਨ ਤਾਂ ਹੋ ਸਕਦਾ, ਪਰ ਸਾਡੇ ਦਿਲਾਂ ਵਿੱਚੋਂ ਦਰਬਾਰ ਸਾਹਿਬ ਕਦੀ ਨਹੀਂ ਢਹਿ ਸਕਦਾ। ਹਰ ਮੰਦਰ ਇਹੋ ਸਰੀਰ ਹੈ। ਇਸੇ ਲਈ ਕਵੀ ਜੀ ਕਹਿੰਦੇ ਨੇ ਵੀ ਜਿੱਥੇ ਵੀ ਜੰਗ ਯੁੱਧ ਹੁੰਦਾ ਸੀ ਅਤੇ ਫਿਰ ਇਹ ਲਖਪਤ ਰਾਏ ਨੇ ਬੜਾ ਵੱਡਾ ਘੱਲੂਘਾਰਾ ਕੀਤਾ, ਜਿਹੜੇ ਜੰਗਲਾਂ ਵਿੱਚ ਸਿੰਘ ਲੁਕਦੇ ਸਨ ਉੱਥੇ ਵੀ ਅੱਗ ਲਾ ਦਿੱਤੀ ਅਤੇ ਸਿੰਘਾਂ ਨੂੰ ਘੇਰ ਘੇਰ ਕੇ ਇਸਨੇ ਮਾਰਿਆ, ਬੜਾ ਨੁਕਸਾਨ ਕੀਤਾ।
ਕੀਓ ਬਸੌਲੀ ਨਿਕਟ ਜੂ ਭਾਰਾ,
ਤੇ ਬਸੌਲੀ ਪਿੰਡ ਹੈ ਉਸਦੇ ਨੇੜੇ ਲਖਪਤ ਰਾਏ ਨੇ ਬਹੁਤ ਵੱਡਾ ਘੱਲੂਘਾਰਾ ਕੀਤਾ, ਭਾਵ ਸਿੱਖਾਂ ਦਾ ਕਤਲੇਆਮ ਕੀਤਾ।
ਗੁਰਦਿਆਲ ਹਰਦਿਆਲ ਸਿੰਘ ਤਬ,
ਤੇ ਗੁਰਦਿਆਲ ਸਿੰਘ ਤੇ ਹਰਦਿਆਲ ਸਿੰਘ ਜਿਹੜੇ ਪੰਜਾਬ ਸਿੰਘ ਦੇ ਦੋਵੇਂ ਭਰਾ ਸਨ,
ਡੂਬੇ ਸੋ ਦਰਿਆਵੇ ਬੇਟਬ,
ਤੇ ਉਹ ਵੀ ਬੇਟਬ ਬੜੇ ਵੀ ਬੇਢੰਗੇ ਤਰੀਕੇ ਦੇ ਨਾਲ ਉਹ ਵੀ ਦਰਿਆ ਵਿੱਚ ਡੁੱਬ ਗਏ ਸਨ, ਕਿਉਂਕਿ ਜਦੋਂ ਦੁਸ਼ਮਣ ਦੀ ਫੌਜ ਮਗਰ ਲੱਗੀ ਹੋਈ ਸੀ, ਬਸੌਲੀ ਪਿੰਡ ਦੇ ਨੇੜੇ ਦਰਿਆ ਸੀ, ਇੱਕ ਪਾਸੇ ਪਹਾੜ ਸਨ ਅਤੇ ਪਿੱਛੋਂ ਦੁਸ਼ਮਣ ਹਮਲਾ ਕਰ ਰਿਹਾ ਸੀ। ਕਈ ਸਿੰਘਾਂ ਨੇ ਦਰਿਆ ਪਾਰ ਕਰਕੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ, ਕਈ ਪਹਾੜਾਂ 'ਤੇ ਚੜ੍ਹਨ ਦੀ ਕੋਸ਼ਿਸ਼ ਕਰਦੇ ਰਹੇ। ਪਹਾੜ ਇਕਦਮ ਸਿੱਧੇ ਸੀ, ਉੱਥੇ ਵੀ ਚੜ੍ਹਿਆ ਨਹੀਂ ਸੀ ਜਾਂਦਾ, ਕਿਉਂਕਿ ਮਗਰ ਦੁਸ਼ਮਣ ਵੀ ਤਾਂ ਅਟੈਕ ਕਰ ਰਿਹਾ ਸੀ ਨਾ। ਅਤੇ ਇਹ ਸਿੰਘ ਦੋਵੇਂ ਭਰਾ ਉੱਥੇ ਦਰਿਆ ਵਿੱਚ ਡੁੱਬ ਕੇ ਸ਼ਹੀਦ ਹੋ ਗਏ।
ਕੱਲਾ ਕੰਗ ਪਿੰਡ ਜੋ ਨੀਕਾ,
ਇਹ ਕੱਲਾ ਕੰਗ ਨਾਮ ਕਰਕੇ ਕਵੀ ਜੀ ਕਹਿੰਦੇ ਇੱਕ ਬੜਾ ਅੱਛਾ ਪਿੰਡ ਸੀ।
ਉਥੋਂ ਚੌਧਰੀ ਤਹਾ ਅਮਰੀਕਾ,
ਉਥੋਂ ਦਾ ਚੌਧਰੀ ਸੀ ਇੱਕ, ਉਹਦਾ ਨਾਮ ਸੀ ਭਾਈ ਅਮਰੀਕ ਸਿੰਘ, ਇਹ ਵੀ ਗੁਰੂ ਦਾ ਸਿੰਘ ਸੀ।
ਤਾਰਾ ਸਿੰਘ ਗੈਬਾ ਸੁਤ ਤਾਂ ਕਾ,
ਤੇ ਫਿਰ ਉਸ ਅਮਰੀਕ ਸਿੰਘ ਦਾ ਪੁੱਤਰ ਸੀ ਭਾਈ ਤਾਰਾ ਸਿੰਘ ਗੈਬਾ, ਜਿਸ ਦੀ ਅੱਲ ਪਈ ਹੋਈ ਸੀ। ਗੈਬਾ ਤੋਂ ਭਾਵ ਗੁਪਤ। ਜਦੋਂ ਇਹ ਹਮਲਾ ਕਰਦਾ ਸੀ ਨਾ, ਕਿਸੇ ਨੂੰ ਭੋਰਾ ਵੀ ਭੈਣਕ ਨਹੀਂ ਸੀ ਲੱਗਦੀ, ਅਚਾਨਕ ਜਿਵੇਂ ਬਿਜਲੀ ਪੈਂਦੀ ਹੈ ਇਸ ਤਰ੍ਹਾਂ ਇਹ ਤਾਰਾ ਸਿੰਘ ਦਾ ਹਮਲਾ ਹੁੰਦਾ ਸੀ ਅਤੇ ਦੁਸ਼ਮਣ ਚਕਾਚੌਂਧ ਹੋ ਜਾਂਦੇ। ਜਦੋਂ ਹਮਲਾ ਹੁੰਦਾ ਤੇ ਫਿਰ ਉਸ ਵੇਲੇ ਹੈਰਾਨ ਹੋ ਜਾਂਦੇ। ਤੇ ਭਾਈ ਤਾਰਾ ਸਿੰਘ ਗੈਬਾ ਭਾਈ ਅਮਰੀਕ ਸਿੰਘ ਦਾ ਪੁੱਤਰ ਸੀ।
ਬਿਦਤਿਉ ਪੰਥ ਮਾਹੇ ਬੜ ਵਾਂਕਾ,
ਇਹ ਵੀ ਖਾਲਸਾ ਪੰਥ ਵਿੱਚ ਬਹੁਤ ਚੰਗਾ ਸੂਰਬੀਰ ਪ੍ਰਸਿੱਧ ਹੋਇਆ।
ਸਿੰਘ ਗੁਲਾਬ ਕਾ ਚੇਲਾ ਥੀਓ,
ਤੇ ਇਹ ਜਿਹੜਾ ਤਾਰਾ ਸਿੰਘ ਸੀ ਇਹ ਜਿਹੜਾ ਇਹ ਡੱਲੇ ਵਾਲੀਆਂ ਮਿਸਲ ਦਾ ਪਹਿਲਾ ਮੁੱਖ ਜਥੇਦਾਰ ਭਾਈ ਗੁਲਾਬ ਸਿੰਘ ਸੀ, ਇਹ ਉਹਦਾ ਗੜਵਈ ਬਣ ਗਿਆ, ਚੇਲਾ ਤੋਂ ਭਾਵ ਉਹਦਾ ਸ਼ਾਗਿਰਦ ਬਣ ਗਿਆ।
ਨਾਹਰ ਸਿੰਘ ਭਾਈ ਤਹਿਬੀਓ,
ਤੇ ਇਸੇ ਦਾ ਦੂਸਰਾ ਭਰਾ ਤਾਰਾ ਸਿੰਘ ਗੈਬੇ ਦਾ ਭਾਈ ਨਾਹਰ ਸਿੰਘ ਹੋਇਆ।
ਖਿਆਲ ਸਿੰਘ ਸੇ ਤਾਹੇ ਬਿਰਾਦਰ,
ਤੀਜਾ ਸੀ ਭਾਈ ਖਿਆਲ ਸਿੰਘ, ਇਹ ਵੀ ਗੁਲਾਬ ਸਿੰਘ ਦੇ ਸਾਰੇ ਭਰਾ ਸਨ।
ਸਜੇ ਸਿੰਘ ਤਿਸ ਸੋ ਮਿਲ ਸਾਦਿਰ,
ਉਹ ਭਾਈ ਗੁਲਾਬ ਸਿੰਘ ਦੀ ਪ੍ਰੇਰਣਾ ਦਾ ਸਦਕਾ ਉਹ ਵੀ ਸਾਰੇ ਅੰਮ੍ਰਿਤ ਛਕ ਕੇ ਸਿੰਘ ਸੱਜ ਗਏ ਤੇ ਬੜਾ ਪੰਥ ਵਿੱਚ ਇਹਨਾਂ ਨੂੰ ਮਾਨ ਸਨਮਾਨ ਪ੍ਰਾਪਤ ਹੋਇਆ।
ਬੀਸ ਕਸੂਰ ਵੀਰ ਥੇ ਵਹਿ,
ਲੋਕ ਕਵੀ ਗਿਆਨ ਸਿੰਘ ਜੀ ਕਹਿੰਦੇ ਨੇ ਭਾਈ ਤਾਰਾ ਸਿੰਘ ਗੈਬਾ ਦਾ ਜਿਹੜਾ ਜਥਾ ਸੀ ਨਾ, ਇਹ ਕਰੀਬ 20 ਸਿੰਘਾਂ ਦਾ ਇੱਕ ਐਸਾ ਜਥਾ ਤਿਆਰ ਹੋਇਆ।
ਏਕੈ ਗੋਤ ਜਾਤ ਜੱਟ ਤੇ ਹੈ,
ਇਹਨਾਂ ਦਾ ਇੱਕੋ ਹੀ ਗੋਤ ਸੀ ਤੇ ਜੱਤ ਜਾਟ ਵਿੱਚੋਂ ਜੱਟ ਬਰਾਦਰੀ ਵਿੱਚੋਂ ਸਨ।
ਜਥਾ ਇਹਨੋ ਕਾ ਭਇਓ ਕਰਾਰਾ,
ਗਿਣਤੀ ਭਾਵੇਂ ਥੋੜੀ ਸੀ, 20 ਸਿੰਘ ਸਨ, ਜਿਵੇਂ ਪੁਰਾਣੇ ਸਮੇਂ ਦੇ ਵਿੱਚ ਖਾੜਕੂ ਜਥੇ ਬੰਦੀਆਂ ਸਨ, ਉਸੇ ਤਰ੍ਹਾਂ 12 ਮਿਸਲਾਂ ਦੇ ਵਿੱਚ ਵੀ ਛੋਟੇ ਛੋਟੇ ਸਿੰਘਾਂ ਦੇ ਜਥੇ ਤੇ ਗਰੁੱਪ ਬਣੇ ਹੋਏ ਸਨ। ਇਸ ਢੰਗ ਦੇ ਨਾਲ ਇਹਨਾਂ ਦਾ ਜਿਹੜਾ ਜਥਾ ਸੀ ਬੜਾ ਕਰਾਰਾ, ਬਹੁਤ ਗਰਮ ਜੋਸ਼ੀ ਵਾਲਾ ਉਸ ਵੇਲੇ ਮੰਨਿਆ ਜਾਂਦਾ ਸੀ।
ਪੰਥ ਮਾਹੇ ਜਸ ਲਇਓ ਉਦਾਰਾ,
ਤੇ ਭਾਈ ਤਾਰਾ ਸਿੰਘ ਗੈਬੇ ਦੇ ਜਥੇ ਨੇ ਉਸ ਵੇਲੇ ਮਹਾਨ ਕੁਰਬਾਨੀਆਂ ਕੀਤੀਆਂ ਤੇ ਪੰਥ ਖਾਲਸਾ ਵਿਚ ਭਾਰੀ ਜਸ ਵੀ ਪ੍ਰਾਪਤ ਕੀਤਾ।
ਆ ਗੁਲਾਬ ਸਿੰਘ ਡੱਲੇ ਕੇਰੋ
ਤੇ ਭਾਈ ਗੁਲਾਬ ਸਿੰਘ ਡੱਲੇ ਪਿੰਡ ਦਾ ਵਾਸੀ ਸੀ।
ਮਾਲਕ ਇਸ ਮਿਸਲ ਕਾ ਹੀਰੋ,
ਇਹ ਜਿਹੜੀ ਡੱਲੇ ਵਾਲੀ ਆ ਮਿਸਲ ਸੀ ਨਾ, ਮਿਸਲ ਡੱਲੇ ਵਾਲੀਆਂ, ਇਹ ਇਸਦਾ ਮਾਲਕ ਮੁੱਖ ਜਥੇਦਾਰ ਹੋਇਆ।
ਜਾਂ ਤੇ ਮਿਸਲ ਇਹੋ ਬਿਦਤਾਈ,
ਇਸੇ ਕਰਕੇ ਇਹ ਜਿਹੜੀ ਮਿਸਲ ਹੈ ਨਾ, ਮਿਸਲ ਡੱਲੇ ਵਾਲੀਆਂ, ਇਹ ਭਾਈ ਪੰਜਾਬ ਸਿੰਘ ਦਾ ਪਿੰਡ ਸੀ ਡੱਲੇ ਵਾਲ, ਤੇ ਇਸ ਕਰਕੇ ਉਹਦੇ ਪਿੰਡ ਦੇ ਨਾਮ ਤੇ ਮਿਸਲ ਪ੍ਰਸਿੱਧ ਹੋ ਗਈ।
ਡੱਲੇ ਵਾਲੀ ਲਖੋ ਮਹਾਈ,
ਇਹ ਜਿਹੜੀ ਡੱਲੇ ਵਾਲੀ ਮਿਸਲ ਹੈ ਨਾ, ਇਹ ਭਾਈ ਪੰਜਾਬ ਸਿੰਘ ਦੇ ਨਾਮ ਤੇ ਮਸ਼ਹੂਰ ਹੋਈ ਹੈ।
ਜੰਗ ਜਦਲ ਇਨ ਵੱਡ ਵੱਡ ਕਰਕੇ,
ਲੋ ਇਹ ਭਾਈ ਪੰਜਾਬ ਸਿੰਘ ਨੇ ਤੇ ਇਸ ਜਥੇਬੰਦੀ ਦੇ ਹੋਰ ਸੂਰਬੀਰ ਸਿੰਘਾਂ ਨੇ ਬੜੇ ਭਾਰੀ ਦੀਨੀ ਦੁਸ਼ਮਣਾਂ ਦੇ ਨਾਲ ਜੰਗ ਯੁੱਧ ਕਰ ਕਰਕੇ
ਲੁੱਟੀ ਦੌਲਤ ਸਤਰੂ ਹਰ ਕੈ,
ਤੇ ਦੁਸ਼ਮਣਾਂ ਨੂੰ ਮਾਰ ਕੇ, ਜਿਹੜੇ ਵਿਦੇਸ਼ੀ ਲੋਕ ਸਾਡੇ ਮੁਲਕ ਤੇ ਰਾਜ ਕਰਦੇ ਸਨ, ਉਹਨਾਂ ਨੂੰ ਮਾਰ ਕੇ ਉਹਨਾਂ ਦਾ ਮਾਲ ਸੁਭਾਵ ਲੁੱਟਿਆ।
ਪੰਚਮ ਵੇਰੈ ਸ਼ਾਹੇ ਦੁਰਾਨੀ,
ਲੋਕ ਕਈ ਵਾਰ ਐਸਾ ਵੀ ਹੁੰਦਾ ਹੈ ਰਿਹਾ ਹੈ ਵੀ ਜਦੋਂ ਪੰਜਵੀਂ ਵਾਰ ਇਹ ਜਿਹੜਾ ਅਹਿਮਦ ਸ਼ਾਹ ਅਬਦਾਲੀ ਜਿਸ ਨੂੰ ਦੁਰਾਨੀ ਕਹਿੰਦੇ ਸਨ ਸਿੰਘ, ਉਹ ਹਿੰਦੁਸਤਾਨ ਤੇ ਚੜ ਕੇ ਆਇਆ, ਜਦੋਂ ਉਹਦਾ ਪੰਜਵਾਂ ਹਮਲਾ ਹੋਇਆ।
ਲੁੱਟੀ ਥੀ ਜਬ ਹਿੰਦ ਮਹਾਨੀ,
ਤੇ ਉਸ ਅਹਿਮਦ ਸ਼ਾਹ ਨੇ ਆ ਕੇ ਹਿੰਦੁਸਤਾਨ ਨੂੰ ਲੁੱਟਿਆ ਮਾਰਿਆ, ਦਿੱਲੀ ਤਾ ਕਤਲੋ ਗਾਰਤ ਕੀਤੀ।
3000 ਤੈ ਨਰ ਗਹਿ ਕੈ,
ਤੇ ਉਹਨੇ ਕੀ ਕੀਤਾ, ਫਿਰ ਵਾਪਸ ਆਉਂਦਿਆਂ ਹੋਇਆਂ 3000 ਜਿਹੜੀਆਂ ਨੌਜਵਾਨ ਬੀਬੀਆਂ ਸਨ ਤੇ ਕੁਛ ਬੱਚੇ ਵੀ ਸਨ ਤੇ ਛੋਟੀ ਉਮਰ ਦੇ, ਉਹ 3000 ਦੇ ਕਰੀਬ ਉਹ ਵੀ ਇਸ ਨੇ ਨਾਲ ਹੀ ਜਬਰਦਸਤੀ ਉਹਨਾਂ ਨੂੰ ਲੁੱਟ ਕੇ ਲੈ ਆਂਦਾ।
ਲੈ ਚਾਲਿਓ ਨਿਜ ਦੇਸ਼ ਹੈ ਚਹਿ ਕੈ,
ਤੇ ਚਾਹ ਕੇ ਵੀ ਮੈਂ ਇਹਨਾਂ ਨੂੰ ਉੱਥੇ ਗੁਲਾਮ ਬਣਾ ਕੇ ਇਹਨਾਂ ਤੋਂ ਕੰਮ ਕਰਵਾਵਾਂਗਾ ਅਹਿਮਦ ਸ਼ਾਹ ਅਬਦਾਲੀ, ਤੇ 3000 ਦੇ ਕਰੀਬ ਜਿਹੜੀਆਂ ਹਿੰਦੂ ਬੀਬੀਆਂ ਸਨ ਤੇ ਕੁਛ ਛੋਟੀ ਉਮਰ ਦੇ ਬੱਚੇ, ਉਹਨਾਂ ਨੂੰ ਜਬਰਦਸਤੀ ਆਪਣੇ ਦੇਸ਼ ਵਿਚ ਇਧਰ ਕਾਬੁਲ ਕੰਧਾਰ ਵੱਲ ਨੂੰ ਲਿਜਾ ਰਿਹਾ ਸੀ।
ਰਾਵੀ ਤਟ ਟਿਕ ਡੱਲੇ ਗ੍ਰਾਮੂ,
ਲੋ ਜਦੋਂ ਰਾਵੀ ਦੇ ਕੰਢੇ ਡੱਲਾ ਪਿੰਡ ਪੈਂਦਾ, ਉਥੇ ਆ ਕੇ ਇਹਨਾਂ ਨੇ ਡੇਰਾ ਲਾਇਆ।
ਪਹੁੰਚੋ ਜਬ ਸੁਣ ਪੰਥ ਤਮਾਮੂ,
ਤੇ ਉਸ ਵੇਲੇ ਪੰਥ ਨੂੰ ਇਹ ਖਬਰ ਮਿਲ ਗਈ ਵੀ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਨੂੰ ਇਹ ਦੀਨੀ ਦੁਸ਼ਮਣ ਲੁੱਟ ਕੇ ਲਿਜਾ ਰਿਹਾ ਹੈ, ਹਿੰਦੁਸਤਾਨ ਦੀ ਪਾਤ ਮਿੱਟੀ ਵਿਚ ਰੋਲ ਰਿਹਾ ਹੈ, ਇਸ ਤੋਂ ਛੁਡਾਇਆ ਜਾਵੇ, ਤੇ ਇਸ ਤਰ੍ਹਾਂ ਖਾਲਸਾ ਪੰਥ ਨੂੰ ਖਬਰਾਂ ਮਿਲੀਆਂ।
ਪੈ ਸਭ ਤੇ ਆਗੇ ਸਿੰਘ ਤਾਰਾ,
ਪਰ ਇਹ ਭਾਈ ਤਾਰਾ ਸਿੰਘ ਕਿਧਰੇ ਨੇੜੇ ਸੀ ਇਹਦਾ ਜਥਾ, ਤੇ ਇਸ ਨੇ ਅੱਗੇ ਹੋ ਕੇ ਉਸ ਦਾ ਮੁਕਾਬਲਾ ਕੀਤਾ।
ਲੈ ਨਿਜ 3 ਸਹਿਸ ਅਸਵਾਰਾ,
3000 ਦੇ ਕਰੀਬ ਭਾਈ ਤਾਰਾ ਸਿੰਘ ਦੇ ਕੋਲ ਸੂਰਬੀਰ ਯੋਧੇ ਸਨ, ਉਹਨਾਂ ਨੂੰ ਨਾਲ ਲੈ ਕੇ ਅਹਿਮਦ ਸ਼ਾਹ ਦੁਰਾਨੀ ਤੇ ਹਮਲਾ ਕੀਤਾ।
ਜੰਗ ਦੁਰਾਨੇ ਨਾ ਸੋ ਕਰ ਭਾਰੀ,
ਇਹ ਜਿਹੜੇ ਦੁਰਾਨੀ ਲੋਕ ਸਨ, ਅਹਿਮਦ ਸ਼ਾਹ ਅਬਦਾਲੀ ਦੇ ਸਿਪਾਹੀਆਂ ਨੂੰ ਦੁਰਾਨੀ ਕਿਹਾ ਜਾਂਦਾ ਸੀ, ਉਹਨਾਂ ਨਾਲ ਭਾਰੀ ਜੰਗ ਯੁੱਧ ਕਰਕੇ
ਲੈ ਛੁਡਾਏ ਹਿੰਦ ਨਰ ਨਾਰੀ,
ਜਿਹੜੇ ਹਿੰਦੁਸਤਾਨ ਦੇ ਬੱਚੇ ਬੱਚੀਆਂ ਸਨ ਤੇ ਉਹਨਾਂ ਦੀ ਇੱਜ਼ਤ ਸੀ, ਹਿੰਦੂਆਂ ਦੀਆਂ ਬਹੁ ਬੇਟੀਆਂ ਛੁਡਾ ਲਈਆਂ।
ਤਵ ਲਓ ਪੰਥ ਪੁੱਗਿਓ ਸਭ ਜਾਈ,
ਦੂਰ ਤੱਕ ਖਬਰਾਂ ਪਹੁੰਚ ਗਈਆਂ, ਹੋਰ ਵੀ ਖਾਲਸਾ ਪੰਥ ਹੁਣ ਮਦਦ ਲਈ ਇੱਥੇ ਆ ਪਹੁੰਚਿਆ।